ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਤੁਧ ਅਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਗੋਲੇ, ਨਾਨਕ ਕਰਕੇ ਬੋਲੇ, 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 ਨਾਨਕ ਕਰਕੇ ਬੋਲੇ,
ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ,
ਰੱਖੋ ਰੱਖਣਹਾਰ ਦਿਆਲਾ, ਰੱਖੋ ਰੱਖਣਹਾਰ ਦਿਆਲਾ,
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 ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ,
ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ, ਨਾਨਕ ਕਰਕੇ ਬੋਲੇ,
ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰ, ਜਿਹਬਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਗਿਨਹੀ ਲਹੀਐ, ਜੇ ਬਾਇਕ ਤੇ ਅਨੇਕ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਮਾਲਕਾਂ, इतते अनेक गुण केड़े केड़े नामा मालका अनेक गुण तेरे केड़े केड़े गावा मालका एक ते अनेक गुण तेरे केड़े केड़े गावा मालका
एक ते अनेक गुण तेरे केड़े केड़े गावा
एक कवन गुण कहिया जीबा एक कवन गुण कहिया देश मार बेअंत स्वामी तेरो अंत नाग नहीं लहिया हमरा ज्ञान अलप मत थोड़ी तुम आपन हो तुमरी शरण तुम्हारी आशा तुम ही सजन सहे ले राखो राम नानक करके बोले तुमरी शरण तुम्हारी आशा तुम ही सजन सुहे ले राखो राखन हार दयाला नानक करके बोले गुरु प्यारे साध संगत जीओ आओ संभाई भाई धन गुरु ग्रंथ साहिब महाराज जी नू सीस चुकाइए हाथ जोड़ के फतेह दा सिमन करिए वाहिगुरु जी का खालसा वाहिगुरु जी की फतेह। सतगुरु महाराज जी ने अपार कृपा बख्शिश कीती है जो गुरु प्यारियां संगतां ने गुरु चरणा विच अरदास कीती सी 12, 13, 14 अक्तूबर दे समागम रखे गए। सतगुरु सच्चे पातशाह जी आप सहाई होए और ए समागम ਜਿਨ੍ਹਾਂ ਦੀ ਸੰਪੂਰਨਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹੁਕਮਨਾਮੇ ਸਰਵਣ ਕਰਨ ਤੋਂ ਬਾਅਦ ਹੋਈ ਔਰ ਨਿਰਵਿਘਨ ਸੰਪੂਰਨ ਹੋਏ ਔਰ ਇਹ ਸਮਾਗਮ ਇਸ ਸਾਲ ਦੀ ਇੱਕ ਆਪਣੀ ਯਾਦ ਛੱਡ ਗਏ। ਸਾਰੀਆਂ ਸੰਗਤਾਂ ਦੇ ਅੰਦਰ ਇੱਕ ਅਰਦਾਸ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਰਹਿਮਤ ਰੱਖਣੀ, ਕਿਰਪਾ ਰੱਖਣੀ, ਆਪ ਜੀ ਨੇ ਆਪ ਹੀ ਸਹਾਈ ਹੋਣਾ, ਆਪਣੇ ਬੱਚਿਆਂ ਤੋਂ ਸੇਵਕਾਂ ਤੋਂ ਸੇਵਾ ਲੈ ਲੈਣੀ, ਕਿਉਂਕਿ ਇੰਨੇ ਵੱਡੇ ਸਮਾਗਮ ਜਿੱਥੇ ਕਿ ਕੋਈ ਖਾਸ ਬਿਲਡਿੰਗਾਂ ਵੀ ਆਪਣੇ ਕੋਲ ਨਹੀਂ, ਬਰਨਾਲ ਵੀ ਬਾਹਰ ਹਨ, ਸੰਗਤਾਂ ਦੀ ਰਹਿਸ਼ ਵੀ ਬਾਹਰ ਹੈ ਔਰ ਕਾਰ ਤੋੜ ਕੱਠ ਇਸ ਵਾਰ ਜੋ ਹੋਇਆ, ਜਿਹੜੇ ਸੇਵਾ ਪ੍ਰੇਮੀ ਸਾਰੇ ਕਰ ਰਹੇ ਸੀ ਆਪ ਜੀ ਮਾਈ ਭਾਈ ਭਾਵੇ ਕਹਿ ਦੀ ਕਿ ਆਪਾਂ ਵੀ ਨਹੀਂ ਸੀ ਜਾਣ ਸਕਦੇ ਕਿ ਇਹ ਕਿਵੇਂ ਹੋ ਰਿਹਾ, ਜਿਹੜੇ ਬਾਹਰੋਂ ਆਏ ਉਹਨਾਂ ਤਾਂ ਕੀ ਸਮਝਣਾ ਸੀ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗੁਰਗੱਦੀ ਦਿਵਸ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਪਿਆਰੇ ਮਹਾਂਪੁਰਖਾਂ ਦੀ ਮਿੱਠੀ ਨਿੱਘੀ ਯਾਦ ਮਨਾਈ ਗਈ। ਉਹ ਆਪ ਹੀ ਸਹਾਈ ਹੋਏ। ਜਿਸ ਵੇਲੇ ਤੋਂ ਇਹ ਤਰੀਕ ਇਹ ਡੇਟ ਰੱਖੀ ਗਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਕੇ ਇਹ ਡੇਟ ਤਰੀਕ ਰੱਖੀ ਜਾਂਦੀ ਹੈ ਔਰ ਹਰਿਮੰਦਰ ਸਾਹਿਬ ਜਾ ਕੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਂਦੀ ਹੈ ਹਰ ਸਾਲ। ਰਾੜਾ ਸਾਹਿਬ ਦੀ ਸੰਪਰਦਾ ਹੈ, ਇਹ ਰਾੜਾ ਸਾਹਿਬ ਅਰਦਾਸ ਹੁੰਦੀ ਹੈ। ਗੁਰੂ ਇੱਕੋ ਹੀ ਹੈ, ਇੱਕ ਸਾਡਾ ਫਰਜ਼ ਬਣਦਾ ਹੈ ਅਰਦਾਸ ਵਿੱਚ ਜੁੜਨ ਦਾ, ਕਿਉਂਕਿ ਸਾਡਾ ਉਹ ਟਾਸਰਾ ਹੀ ਸਤਿਗੁਰੂ ਹੈ। ਸੋ ਸਾਰੀਆਂ ਸੰਗਤਾਂ ਨੇ ਸਿਰਫ ਤਿੰਨ ਦਿਨ ਨਹੀਂ, 15 ਅਗਸਤ ਤੋਂ ਜਿਸ ਵੇਲੇ ਤੋਂ ਇਹ ਸਮਾਗਮ ਦੀ ਡੇਟ ਰੱਖੀ, ਉਸ ਵੇਲੇ ਤੋਂ ਦਿਨ ਰਾਤ ਇੱਕ ਕੀਤਾ ਹੋਇਆ ਸਾਰਿਆਂ, ਜਿਹਦੇ ਸਾਰੇ ਮਾਈ ਭਾਈ, ਛੋਟੇ ਛੋਟੇ ਬੱਚੇ, ਜਵਾਨ, ਬਿਰਧ ਸਾਰੇ ਲੱਗੇ ਹੋਏ। ਉਹਦੇ ਜੇ ਕਿਸੇ ਮੈਂ ਇੱਕ ਅੱਧੇ ਦਾ ਨਾਂ ਲਵਾਂ ਉਹ ਠੀਕ ਨਹੀਂ, ਕਿਉਂਕਿ ਆਪ ਜੀ ਸਭ ਨੇ ਹੀ ਜਿੰਨਾ ਜਿੰਨਾ ਕਿਸੇ ਤੋਂ ਹੋ ਸਕਦਾ ਸੀ ਉਸ ਤੋਂ ਵੱਧ ਆਪ ਜੀਆਂ ਨੇ ਕੀਤਾ। ਜਿੰਨੀ ਆਪ ਜੀ ਸੇਵਾ ਕਰ ਸਕਦੇ ਸੀ ਉਸ ਤੋਂ ਵੱਧ ਕੀਤੀ ਹੈ ਔਰ ਹਰ ਥਾਂ ਤੇ, ਕੋਈ ਇੱਕ ਥਾਂ ਤੇ ਹੀ ਨਹੀਂ। ਪੰਡਾਲ ਦੀ ਦਿੱਖ ਭਾਵੇਂ ਹਰ ਸਾਲ ਪਿਛਲੇ ਜਿਹੜੇ ਸਮਾਗਮ ਲਗਾਤਾਰ ਹੋ ਰਹੇ, ਹਰ ਸਾਲ ਚੜ੍ਹਦੀ ਕਲਾ ਵਿੱਚ ਔਰ ਸਟੇਜ ਦੀ ਕਿ ਕਿੰਨੀ ਸੋਹਣੀ ਸਟੇਜ ਪਿਛਲੇ ਸਾਲਾਂ ਵਿੱਚ ਵੀ ਲੱਗਦੀ ਰਹੀ ਹੈ। ਜਿਸ ਵੇਲੇ ਅਸੀਂ ਗੱਲਬਾਤ ਕਰਨੀ ਸੀ, ਜਿਹੜੇ ਟੈਂਟ ਵਾਲੇ ਨੇ, ਵਾਟਰਪਰੂਫ ਵਾਲੇ ਹੈ, ਹੋਰ ਹੈ, ਕਈ ਨਵੇਂ ਵੀ ਆਏ, ਉਹ ਪਹਿਲਾਂ ਸਮਝਦੇ ਸੀ ਕਿ ਆਮ ਹੀ ਪ੍ਰੋਗਰਾਮ ਹੈ, ਸਾਡੇ ਵਾਸਤੇ ਕੋਈ ਗੱਲ ਨਹੀਂ। ਪਰ ਜਦ ਉਹ ਪਿਛਲੇ ਉਹਨਾਂ ਨੇ ਦੇਖੇ, ਵੀਡੀਓ ਦੇਖੀਆਂ, ਸਟੇਜ ਦੀਆਂ ਤਸਵੀਰਾਂ ਦੇਖੀਆਂ, ਉਹ ਵੀ ਹੈਰਾਨ ਕਿ ਪਿਛਲੇ ਵੀ ਸਮਾਗਮ ਕੋਈ ਆਮ ਨਹੀਂ, ਵੱਡੇ ਸਮਾਗਮ ਸਨ। ਔਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਇਸ ਸਾਲ ਹੋਰ ਵੀ ਅੱਗੇ ਤੋਂ ਚੜ੍ਹਦੀ ਕਲਾ ਵਿੱਚ ਹੋਇਆ। ਪੰਡਾਲ ਸੀ, ਅੱਗੇ ਤੋਂ ਵੀ ਸਟੇਜ ਬਹੁਤ ਸੁੰਦਰ, ਪੰਡਾਲ ਸੁੰਦਰ ਸੀ, ਸੰਗਤਾਂ ਦਾ ਇਕੱਠ, ਕਿਉਂਕਿ 27 ਏਕੜ ਜਗ੍ਹਾ ਇੱਥੇ ਇਕੱਠੀ ਹੈ, ਉਸ ਤੋਂ ਬਾਹਰ ਕਰੀਬ 3 ਏਕੜ ਦੇ ਕਰੀਬ ਜਗ੍ਹਾ ਬਾਹਰ ਜਿਹੜੀ ਕਵਰ ਹੋਈ, 30 ਏਕੜ ਜਗ੍ਹਾ ਦੇ ਵਿੱਚ ਇਹ ਸਮਾਗਮ। ਔਰ ਹਰ ਥਾਂ ਇਸ ਸੰਗਤਾਂ ਦਾ ਇੰਨਾ ਹੜ ਆਇਆ ਹੋਇਆ ਸੀ ਕਿ ਕਿਤੇ ਪਾਰਕਿੰਗ ਦੀ ਜਗ੍ਹਾ ਨਹੀਂ ਰਹੀ, ਪੰਡਾਲ ਵਿੱਚ ਜਗ੍ਹਾ ਨਹੀਂ ਰਹੀ, ਲੰਗਰ ਵਿੱਚ ਭੀੜਾਂ, ਬਾਹਰ ਭੀੜਾਂ। ਔਰ ਇਹ ਸਮਾਗਮ ਕੋਈ 2-3 ਘੰਟੇ ਦਾ ਨਹੀਂ, ਲਗਾਤਾਰ 2 ਦਿਨ 20-20 ਘੰਟੇ ਦਾ ਪ੍ਰੋਗਰਾਮ, ਔਰ ਆਖਰੀ ਦਿਨ ਇਹ 13-14 ਘੰਟੇ ਦਾ ਪ੍ਰੋਗਰਾਮ ਸੀ। ਜਿੰਨੀਆਂ ਸੰਗਤਾਂ ਆ ਰਹੀਆਂ ਨੇ ਉਨੀਆਂ ਜਾ ਵੀ ਰਹੀਆਂ ਨੇ, ਕੋਈ 2 ਘੰਟੇ ਬੈਠ ਰਿਹਾ, ਕੋਈ 4 ਘੰਟੇ ਬੈਠ ਰਿਹਾ। ਜੇਕਰ ਸਿਰਫ 3-4 ਘੰਟੇ ਦਾ ਹੀ ਪ੍ਰੋਗਰਾਮ ਹੁੰਦਾ ਤਾਂ ਹੋ ਸਕਦਾ ਸੀ ਇਹ ਨਾ ਸੰਭਾਲਿਆ ਜਾਂਦਾ। ਇਹਦੇ ਵਿੱਚ ਜੋ ਆਪ ਜੀ ਪ੍ਰਬੰਧਕ ਸਾਰੇ ਸੇਵਾਦਾਰ ਕਿੰਨੇ ਜ਼ਿੰਮੇਦਾਰੀ ਦੇ ਨਾਲ ਆਪ ਜੀ ਨੇ ਸੇਵਾ ਨਿਭਾਈ ਹੈ, ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਮੈਂ 13 ਤਰੀਕ ਨੂੰ ਸਨੂਰ ਵਾਲੇ ਸ਼ਹਿਰ ਵਾਲੇ ਮਹਾਂਪੁਰਸ਼ਾਂ ਬਾਰੇ ਇੱਕ ਭਜਨ ਕੀਤਾ ਸੀ ਸਟੇਜ ਤੇ। ਉਹ ਕਹਿੰਦੇ ਸਾਡੇ ਕੋਲੋਂ ਸਟੇਜ ਤੇ ਨਹੀਂ ਜਾਇਆ ਜਾਣਾ, ਸਰੀਰ ਢਿੱਲਾ ਹੈ। ਮੈਂ ਕਿਹਾ ਤੁਸੀਂ ਪਹੁੰਚੋ। ਖੈਰ ਪਹੁੰਚੇ, ਫਿਰ ਕੀਰਤਨ ਵੀ ਕੀਤਾ ਉਹਨਾਂ ਨੇ, 14 ਨੂੰ ਨਹੀਂ ਕਰ ਸਕੇ। ਉਹ ਇਹ ਸੀ ਕਿ ਜਿਸ ਵੇਲੇ ਬਿਗਲ ਵੱਜਿਆ, ਉਹ ਹਾਥੀ ਨੂੰ ਸਭ ਕੁਛ ਭੁੱਲ ਗਿਆ ਜੰਗ ਦਾ ਬਿਗਲ ਸੁਣ ਕੇ। ਉਹ ਸਾਖੀ ਤੇ ਇਸ ਤਰ੍ਹਾਂ ਹੈ ਕਿ ਇੱਕ ਰਾਜੇ ਦਾ ਹਾਥੀ ਸੀ, ਬਹੁਤ ਤਗੜਾ, ਬਹੁਤ ਦਲੇਰ। ਔਰ ਜਿਸ ਵੇਲੇ ਵੀ ਜੰਗ ਹੁੰਦਾ, ਉਹ ਹਾਥੀ ਜਿਹੜਾ ਸੀ ਹਮੇਸ਼ਾ ਜਿੱਤਦਾ। ਉਹਦੇ ਸਾਹਮਣੇ ਕੋਈ ਹਾਥੀ ਨਹੀਂ ਸੀ ਖਲੋ ਸਕਦਾ, ਕੋਈ ਘੋੜਾ ਨਹੀਂ ਸੀ ਖਲੋ ਸਕਦਾ। ਜੰਗ ਦਾ ਜੇਤੂ ਉਹਨੂੰ ਮੰਨਿਆ ਜਾਂਦਾ ਸੀ। ਸਹਿਜੇ ਸਹਿਜੇ ਉਹਦਾ ਸਰੀਰ ਬਿਰਧ ਹੋ ਗਿਆ। ਜਿਸ ਤਲਾਅ ਵਿੱਚ ਉਹ ਰੋਜ਼ ਨਹਾਉਂਦਾ ਸੀ, ਇੱਕ ਦਿਨ ਥੋੜਾ ਗਹਿਰੇ ਥਾਂ ਚਲਾ ਗਿਆ, ਉਹ ਚਿੱਕੜ ਗਾਰੇ ਵਿੱਚ ਖੁੱਭ ਗਿਆ। ਉਹ ਸਰੀਰ ਬਿਰਧ ਕਰਕੇ ਉਹਦੇ ਕੋਲ ਨਿਕਲਿਆ ਨਹੀਂ ਜਾਂਦਾ। ਕੁਦਰਤੀ ਮਹਾਤਮਾ ਬੁੱਧ ਜੀ ਉੱਥੇ ਨੇੜੇ ਗਏ ਸਨ। ਮਹਾਤਮਾ ਬੁੱਧ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ, ਰਾਜੇ ਦਾ ਹਾਥੀ ਤਲਾਅ ਵਿੱਚ ਫਸ ਗਿਆ, ਖੁੱਭ ਗਿਆ, ਕੋਈ ਤੁਸੀਂ ਕਿਰਪਾ ਕਰੋ। ਇਸਨੇ ਬੜੇ ਜੰਗ ਜਿੱਤੇ। ਮਹਾਤਮਾ ਬੁੱਧ ਜੀ ਦਾ ਇੱਕ ਸੇਵਕ ਸੀ ਜਿਹੜਾ ਹਾਥੀ ਵਾਂ ਸੀ, ਪਹਿਲਾਂ ਕਿਸੇ ਰਾਜੇ ਦੇ ਕੋਲ ਰਿਹਾ ਹੋਇਆ ਸੀ। ਮਹਾਤਮਾ ਬੁੱਧ ਉਹਨੂੰ ਕਹਿਣ ਲੱਗੇ, ਜਾਓ ਬੇਟਾ, ਇਹ ਤੂੰ ਪਰਪਕਾਰ ਕਰ, ਹਾਥੀ ਨੂੰ ਤਲਾਅ ਵਿੱਚੋਂ ਕੱਢ ਦੇ। ਹੁਕਮ ਨੇ ਮੰਨਿਆ, ਗਿਆ, ਉਹਨੇ ਪੁੱਛਿਆ ਵੀ ਇਸ ਹਾਥੀ ਦੇ ਬਾਰੇ ਮੈਨੂੰ ਦੱਸੋ। ਦੱਸਿਆ ਗਿਆ ਵੀ ਇਹ ਬਹੁਤ ਦਲੇਰ ਹਾਥੀ, ਇਹਦੇ ਕਰਕੇ ਰਾਜੇ ਨੇ ਬੜੇ ਜੰਗ ਜਿੱਤੇ ਆ। ਕਹਿਣ ਲੱਗਾ ਅੱਛਾ, ਕਹਿ ਲੱਗਾ ਇਉਂ ਕਰੋ ਫਿਰ ਅੱਗੋਂ ਪਿੱਛੋਂ ਖੱਬੇ ਸੱਜੇ ਹੋ ਜਾਓ। ਹੁਣ ਦੂਸਰੇ ਸੋਚਦੇ ਸੀ ਵੀ ਸ਼ਾਇਦ ਰੱਸੇ ਲਿਆਉਣੇ ਪੈਣਗੇ ਜਾਂ ਹਾਥੀਆਂ ਨਾਲ ਬੰਨ੍ਹ ਕੇ ਕੱਢਣਾ ਪਏਗਾ। ਉਹ ਸਾਰੇ ਹੈਰਾਨ ਵੀ ਹਾਥੀ ਤਾਂ ਫਸਿਆ ਹੋਇਆ ਸੀ ਬਾਹਰ, ਸਾਨੂੰ ਕਹਿੰਦੇ ਖੱਬੇ ਸੱਜੇ ਹੋ ਜਾਓ, ਕਿਸੇ ਹਾਥੀ ਦੀ ਲੋੜ ਨਹੀਂ, ਰੱਸੇ ਦੀ ਲੋੜ ਨਹੀਂ, ਜਿੱਧਰ ਦਾ ਮੂੰਹ ਹੈ ਤੁਸੀਂ ਸਾਹਮਣੇ ਨਾ ਆਓ ਕੋਈ। ਉਹ ਮਹਾਤਮਾ ਬੁੱਧ ਦਾ ਜਿਹੜਾ ਸੇਵਕ ਸੀ ਉਹਨੇ ਜੰਗ ਦਾ ਬਿਗਲ ਜਿਹੜਾ ਸੀ ਵਜਾ ਦਿੱਤਾ। ਜਦ ਉਹ ਹਾਥੀ ਨੇ ਜੰਗ ਦਾ ਬਿਗਲ ਸੁਣਿਆ, ਉਹ ਬਿਗਲ ਸੁਣਦਿਆਂ ਸਾਰ ਸਭ ਕੁਛ ਭੁੱਲ ਗਿਆ। ਉਹਨੂੰ ਇਹ ਵੀ ਨਾ ਰਿਹਾ ਕਿ ਮੈਂ ਬਜ਼ੁਰਗ ਹਾਂ, ਮੈਂ ਬੁੱਢਾ ਹੋ ਗਿਆ, ਨਾ ਉਹਨੇ ਰਿਹਾ ਕਿ ਮੈਂ ਗਾਰੇ ਚਿੱਕੜ ਚ ਫਸਿਆ। ਇੰਨਾ ਜੋਸ਼ ਆ ਗਿਆ ਉਹਦੇ ਅੰਦਰ ਕਿ ਉਹ ਬਿਨਾਂ ਕਿਸੇ ਦੀ ਸਹਾਇਤਾ ਦੇ ਉਹ ਹਾਥੀ ਆਪਣੇ ਆਪ ਤੇਜ਼ੀ ਨਾਲ ਉਸ ਤਲਾਬ ਚੋਂ ਬਾਹਰ ਨਿਕਲ ਆਇਆ। ਮੈਨੂੰ ਵੀ ਖਿਆਲ ਆਉਂਦਾ ਬਹੁਤ ਸਾਰੇ ਕਹਿੰਦੇ ਸਾਡੇ ਜਰਨੈਲ ਬੁੱਢੇ ਹੋ ਗਏ ਹੈ, ਪਰ ਸਮਾਗਮ ਦੀ ਡੇਟ ਰੱਖਦਿਆਂ ਹੀ ਸਾਰੇ ਆਪੋ ਆਪਣੀ ਡਿਊਟੀਆਂ ਤੇ ਲਾ, ਸਾਰੇ ਸਭ ਨੇ ਸੰਭਾਲੀ। ਇਹ ਮਹਾਂਪੁਰਸ਼ਾਂ ਵੱਲੋਂ ਐਸੀ ਸਿਖਲਾਈ ਸੰਗਤ ਨੂੰ ਦਿੱਤੀ ਗਈ ਹੈ ਔਰ ਅਰਦਾਸ ਹਰ ਇੱਕ ਦੇ ਅੰਦਰ ਇੱਕ ਹੁੰਦੀ ਹੈ ਕਿ ਬੱਧੀ ਚੱਟੀ ਭਰਨੀ, ਅੰਦਰ ਪਿਆਰ ਨਹੀਂ, ਖਿੱਚ ਨਹੀਂ, ਪਰ ਸੇਵਾ ਵਿੱਚ ਲੱਗਾ ਹੋਇਆ। ਉਹ ਨਹੀਂ ਸੇਵਾ ਕਰ ਸਕਦਾ ਜਿਹਦੇ ਅੰਦਰ ਪਿਆਰ ਹੈ, ਭਾਵਨਾ ਹੈ, ਉੱਥੇ ਫਿਰ ਸਰੀਰ ਤੋਂ ਸੁਰਤ ਉੱਪਰ ਚਲੀ ਜਾਂਦੀ ਹੈ, ਬਸ ਸੇਵਾ ਹੀ ਸੇਵਾ। ਦਿਨ ਰਾਤ ਲਗਾਤਾਰ ਕੀ ਦਿਨ ਕੀ ਰਾਤ ਸਾਰੇ ਮਾਈ ਭਾਈ ਹਰ ਥਾਂ ਤੇ ਕਿਵੇਂ ਡਿਊਟੀ ਦਿੱਤੀ ਹੈ, ਚਾਹੇ ਪੰਡਾਲ ਹੈ, ਚਾਹੇ ਲੋਹਾਂ ਨੇ, ਚਾਹੇ ਲੰਗਰ ਬਣਾਉਣ ਹੈ, ਲੰਗਰ ਵਰਤਾਉਣ ਦਾ ਹੈ, ਪਹਿਰੇ ਤੇ ਹੈ, ਜੋੜਿਆਂ ਵਿੱਚ ਹੈ, ਹੋਰ ਜਿੱਥੇ ਜਿੱਥੇ ਪਾਰਕਿੰਗ ਵਿੱਚ ਹੈ, ਸਟੇਜ ਤੇ ਹੈ, ਹੋਰ ਉੱਤੇ ਪ੍ਰਬੰਧ ਦੇਖਣ ਦਾ ਹੈ। ਏਡਾ ਵੱਡਾ ਇਹ ਜਿਹੜਾ ਸਮਾਗਮ ਹੈ, ਕਿਵੇਂ ਸਾਰੀ ਸੰਗਤ ਨੇ ਸੇਵਾ ਦੇ ਵਿੱਚ ਇੱਕ ਰੂਪ ਹੋ ਕੇ ਕਿਵੇਂ ਕੀਤਾ। ਮੈਨੂੰ ਯੂਪੀ ਤੋਂ ਫੋਨ ਆਏ ਕਿ ਜਿਹੜੇ ਸਿੰਘ ਲੰਗਰ ਵਰਤਾਉਂਦੇ ਸੀ ਔਰ ਇੱਥੋਂ ਬਣਿਆ ਹੋਇਆ ਲੈ ਕੇ ਜਾਂਦੇ ਸੀ ਉਹਨਾਂ ਦੇ ਗੁੱਟ ਸੁੱਜ ਗਏ, ਕਿਉਂਕਿ ਰਸ਼ ਇੰਨਾ ਸੀ ਔਰ ਬਹੁਤ ਸਾਰੇ ਪ੍ਰੇਮੀ ਜਿਹੜੇ ਨਵੇਂ ਆਏ ਸਨ ਜਦ ਲੰਗਰ ਦਾ ਰਸ਼ ਦੇਖਦੇ ਸੀ ਵੀ ਕਿਵੇਂ ਉੱਥੇ ਛਕਾਇਆ ਜਾ ਰਿਹਾ, ਉਹ ਦੇਖਦੇ ਵੀ ਬਣਦਾ ਕਿੱਥੇ ਹੈ ਇੰਨਾ ਲੰਗਰ, ਉਹ ਦੇਖਦੇ ਸੀ ਵੱਡੇ ਵੱਡੇ ਕੜਾਏ। ਫਿਰ ਸਟੇਜ ਨੂੰ ਕਿਵੇਂ ਸੰਭਾਲਿਆ ਜਾ ਰਿਹਾ, ਬਾਹਰਲੇ ਪਾਸੇ ਕਿਵੇਂ ਪੈ ਰਹੇ ਹਨ, ਕਿਵੇਂ ਹੈ, ਕਿਉਂਕਿ ਬਹੁਤ ਬਰੀਕੀ ਨਾਲ ਹਰ ਕੋਈ ਦੇਖਦਾ। ਇੱਥੋਂ ਤੱਕ ਹੈ ਕਿ ਜਿਹੜੇ ਆ ਕੂੜਾਦਾਨ ਨੇ ਨਾ, ਭਾਵੇਂ ਇੱਕ ਆਮ ਜੀ ਗੱਲ ਹੈ, ਇਹਨੂੰ ਵੀ ਸਿਆਣੇ ਬੰਦੇ ਦੇਖਦੇ ਆ, ਦੇਖੋ ਵੀ ਲਿਖਿਆ ਹੋਇਆ ਕਿ ਕੂੜਾ ਮੇਰੇ ਵਿੱਚ ਪਾਓ, ਕਿਤੇ ਕਾਗਜ਼ ਪੱਤਰ ਸੁੱਟਣਾ, ਕਿਤੇ ਇੱਧਰ ਉੱਧਰ ਨਹੀਂ। ਸਪੈਸ਼ਲ ਕੈਮਰੇ ਲਾਏ ਗਏ, ਸੋ ਇਹ ਜੋ ਆਪਾਂ ਹਰ ਸਾਲ ਸਮਾਗਮ ਰੱਖਦੇ ਹਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਔਰ ਸੰਗਤ ਦੇ ਅੰਦਰ ਭਾਵਨਾ ਅਰਦਾਸ ਹੁੰਦੀ ਹੈ, ਉਹ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਕਿਉਂਕਿ ਕਿਸੇ ਆਮ ਦੇ ਵੱਸ ਦੀ ਗੱਲ ਨਹੀਂ, ਕਿਤੋਂ ਆਪਾਂ ਅਗਰਾਈਆਂ ਨਹੀਂ ਕਰਦੇ। ਸਹਿਸ਼ ਬਾਈ ਸੰਗਤ ਆਪਣਾ ਸਾਰਾ ਆਪੇ ਕਰਦੀ ਹੈ, ਔਰ ਕਿੰਨੀ ਬਰਕਤ ਵੀ ਕਿਸੇ ਵੀ ਚੀਜ਼ ਦੇ ਵਿੱਚ ਕਿਤੇ ਵੀ ਕੋਈ ਘਾਟਾ ਨਹੀਂ। ਇਹ ਸਾਰੀਆਂ ਬਰਕਤਾਂ ਜਿਹੜੀਆਂ ਹਨ ਉਹਨਾਂ ਮਹਾਂਪੁਰਸ਼ਾਂ ਦੀ ਕਮਾਈ ਹੈ, ਸੱਚੇ ਪਾਤਸ਼ਾਹ ਦੀ ਕਿਰਪਾ ਹੈ, ਜਿਨ੍ਹਾਂ ਦੀ ਆਪਾਂ ਯਾਦ ਮਨਾਉਂਦੇ ਹਾਂ ਨਾ। ਤਿੰਨ ਕੀ ਬਰਕਤ ਖਾਂਦੇ ਲੱਖ ਅਸੰਖ ਕਰੋੜੇ, ਉਹਨਾਂ ਮਹਾਂਪੁਰਸ਼ਾਂ ਦੀਆਂ ਕਮਾਈਆਂ ਨੇ ਪਿਆਰਿਓ, ਉਹਨਾਂ ਦੀਆਂ ਕਮਾਈਆਂ ਵਿੱਚ ਹੀ ਬਰਕਤਾਂ ਨੇ। ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋਹਾ ਹਿਰਦੇ ਸਦਾ ਵਸਾਏ। ਸੋ ਮੈਂ ਇਹ ਬੇਨਤੀ ਇਸ ਕਰਕੇ ਕੀਤੀ ਹੈ ਕਿਉਂਕਿ ਜਿਸ ਵੇਲੇ ਸਮਾਗਮ ਰੰਭੇ ਜਾਂਦੇ ਹੈ, ਇਸ ਵਾਰ ਖਾਸ ਕਰਕੇ ਬਹੁਤ ਵੱਡੇ ਸਮਾਗਮ, ਮੌਸਮ ਹੈ ਇਹ ਮਾਲਕ ਦੇ ਹੱਥ, ਅਗਲੇ ਦਿਨ ਹਵਾ ਆ ਗਈ, ਕਿਤੇ ਕਣੀਆਂ ਪੈ ਗਈਆਂ, ਉਸ ਵੇਲੇ ਵਿੱਚ ਆ ਜਾਂਦਾ ਮੀਂਹ ਹਨੇਰੀ, ਆਪਾਂ ਕੀ ਆਪਾਂ ਤਾਂ ਰਜਾਬ ਚ ਰਾਜੀ ਰਹਿਣਾ, ਉਹਦਾ ਹੁਕਮ ਹੈ, ਉਹਨੂੰ ਜਿਵੇਂ ਚੰਗਾ ਲੱਗਦਾ। ਔਰ ਕਈ ਵਾਰ ਆਉਂਦੇ ਵੀ ਰਹੇ, ਪਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਰੱਖੀ ਹੈ ਹਰ ਪੱਖ ਤੋਂ। ਬਿਆਨ ਸੰਗਤਾਂ ਇਸ ਵਾਰ ਨਵੀਆਂ ਆਈਆਂ, ਸੋ ਇਹ ਜਿਹੜਾ ਸਮਾਗਮ ਹੈ ਇਹਨੇ ਆਪਣਾ ਹੀ ਜਿਵੇਂ ਕਹਿੰਦੇ ਹੈ ਨਾ ਆਪਣਾ ਰਿਕਾਰਡ ਪਿਛਲਾ ਜਿਹੜਾ ਹੈ ਉਹ ਤੋੜਿਆ। ਸੋ ਇਹਦੇ ਵਿੱਚ ਇਹ ਵੀ ਨਹੀਂ ਕਿ ਕੇਵਲ ਅਸੀਂ ਇਕੱਠ ਹੀ ਵੱਡਾ ਦਿਖਾ ਕੇ ਬੜੇ ਖੁਸ਼ ਹੋ ਰਹੇ ਸੀ, ਨਹੀਂ, ਬਹੁਤ ਇਹਦੀਆਂ ਵਿਚਾਰਾਂ ਚੱਲ ਰਹੀਆਂ ਨੇ ਕਿ ਇਹ ਸਮਾਗਮ ਦੀ ਵਿਲੱਖਣਤਾ ਹੈ। ਇਹ ਹੀ ਨਹੀਂ ਕਿ ਅੱਖਾਂ ਮੀਟ ਕੇ ਖਰਚ ਕਰੀ ਜਾਓ, ਨਾ ਇਹ ਵੀ ਨਹੀਂ, ਬਹੁਤ ਸੋਚ ਸਮਝ ਕੇ ਹਰ ਥਾਂ ਖਰਚ ਕੀਤਾ ਜਾਂਦਾ, ਇਹਦਾ ਕੋਈ ਰਿਜ਼ਲਟ ਨਿਕਲਦਾ। ਸਟੇਜ ਤੇ ਬੁਲਾਰੇ ਇੱਕ ਤੋਂ ਇੱਕ ਵੱਧ ਹੁੰਦੇ ਆ, ਸੰਗਤਾਂ ਸਵੇਰ ਦੀਆਂ ਬੈਠੀਆਂ, ਸ਼ਾਮ ਪੈ ਜਾਂਦੀ ਹੈ, ਸੁਣ ਰਹੀਆਂ ਨੇ। ਬਹੁਤ ਸਾਰੇ ਪ੍ਰੇਮੀ ਸਵੇਰੇ ਆਸਾ ਜੀ ਦੇ ਵਾਰ ਕਥਾ ਤੋਂ ਬਾਅਦ ਚਾਹ ਪੀ ਲੈਂਦੇ, ਬੈਠ ਕੇ ਸ਼ਾਮ ਨੂੰ ਜਾ ਕੇ ਉੱਠਦੇ, ਕਿਉਂਕਿ ਇੱਕ ਇੱਕ ਬੁਲਾਰੇ ਦੇ ਬਚਨ ਸੁਣਨ ਵਾਲੇ ਹੁੰਦੇ ਆ, ਜੇ ਕੀਰਤਨ ਹੈ ਤਾਂ ਕਥਾ ਹੈ ਤਾਂ। ਉਹਦੇ ਵਾਸਤੇ ਵੀ ਬਹੁਤ ਬਰੀਕੀ ਨਾਲ ਵਿਚਾਰ ਕੀਤੀ ਜਾਂਦੀ ਹੈ, ਕਿਹੜੇ ਬੁਲਾਰੇ ਨੂੰ, ਕਿਹੜੇ ਮਹਾਂਪੁਰਸ਼ ਨੂੰ ਕਦੋਂ ਲਾਉਣਾ, ਕਿਸ ਸਮੇਂ ਲਾਉਣਾ, ਕਿਹੜਾ ਸਬਜੈਕਟ ਦੇਣਾ। ਸੋ ਇਹਦੀ ਜਿਹੜੀ ਵਧਾਈ ਹੈ ਇਹ ਆਪ ਜੀ ਸਾਰੀ ਸੰਗਤ ਨੂੰ ਹੈ ਕਿ ਆਪ ਜੀਆਂ ਨੇ ਜਿਸ ਪਿਆਰ ਦੇ ਨਾਲ ਸੇਵਾ ਕੀਤੀ ਹੈ ਔਰ ਜ਼ਿੰਮੇਵਾਰੀ ਆਪਣੀ ਸੰਭਾਲੀ ਹੈ, ਇਹ ਜਿਵੇਂ ਕਹਿ ਦਈਏ ਕਿ ਵਡਿਆਈ ਸੰਗਤ ਦੀ ਹੈ, ਕਿਰਪਾ ਸੱਚੇ ਪਾਤਸ਼ਾਹ ਦੀ ਹੈ। ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਵਿੱਚ, ਕਰਤਾ ਪੁਰਖ ਲੋਵਾ ਵਾਲ ਨਾ ਵਹਿੰਗਾ ਹੋਵਾ। ਔਰ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਿਹਾੜੇ ਮਨਾਉਂਦੇ ਹਾਂ, ਮਹਾਂਪੁਰਸ਼ਾਂ ਦੀ ਯਾਦ ਮਨਾਉਂਦੇ ਹਾਂ, ਉਹ ਆਪ ਹੀ ਵਿੱਚ ਸਹਾਈ ਹੁੰਦੇ ਨੇ, ਸਾਡਾ ਬਲ ਨਹੀਂ ਹੈ ਕਿਸੇ ਪੱਖ ਤੋਂ ਵੀ। ਇੱਕ ਤੇ ਹੁੰਦਾ ਵੀ ਅੰਦਰ ਹੁੰਦਾ ਵੀ ਹਾਂ ਸਾਡੇ ਕੋਲ ਬਲ ਹੈ, ਤੇ ਉੱਤੋਂ ਤੋਂ ਕਹਿੰਦੇ ਹਾਂ ਜੀ ਨਹੀਂ, ਇਹ ਸੱਚਮੁੱਚ ਹੀ ਹੈ, ਅੰਦਰ ਵੀ ਬਾਹਰ ਵੀ ਸਾਡੇ ਵਿੱਚ ਇਹ ਬਲ ਨਹੀਂ। ਏਡੇ ਵੱਡੇ ਸਮਾਗਮ ਇਸ ਤਰ੍ਹਾਂ ਇਹ ਹੋਣਾ, ਇਹ ਸਭ ਕੁਝ ਸੱਚੇ ਪਾਤਸ਼ਾਹ ਜੀ ਦੀ ਕਿਰਪਾ। ਔਰ ਜੋ ਅਰਦਾਸ ਸਾਰੀ ਸੰਗਤ ਨੇ ਕੀਤੀ, ਸੱਚੇ ਪਾਤਸ਼ਾਹ ਜੀ ਨੇ ਸਭ ਦੀ ਅਰਦਾਸ ਸੁਣੀ, ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ, ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ,
ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ, ਜਨ ਕੀ ਅਰਦਾਸ।
ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ
ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ
ਬਿਰਥੀ ਨਾ ਜਾਂਦੀ ਪਿਆਰੇ ਬਿਰਥੀ ਨਾ ਜਾਂਦੀ ਪਿਆਰੇ
ਬਿਰਥੀ ਨਾ ਜਾਂਦੀ ਪਿਆਰੇ ਬਿਰਥੀ ਨਾ ਜਾਂਦੀ ਪਿਆਰੇ
ਬਿਰਥੀ ਨਾ ਜਾਂਦੀ ਪਿਆਰੇ ਬਿਰਥੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ
ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ
ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ ਸਾਹਿਬ ਕਹਿੰਦੇ ਪਿਆਰਿਓ ਜਿਹੜੇ ਜਨ ਬਣ ਕੇ ਅਰਦਾਸ ਕਰਦੇ ਜਿਨ੍ਹਾਂ ਦੇ ਅੰਦਰ ਪਾਉ ਤੇ ਭਾਉ ਹੈ ਦੋ ਚੀਜ਼ਾਂ ਹੁੰਦੀਆਂ ਇੱਕ ਭਾਉ ਹੈ ਇੱਕ ਭਾਉ ਹੈ ਭਾਉ ਕਹਿੰਦੇ ਹੈ ਸਤਿਕਾਰ ਨੂੰ ਅਦਬ ਨੂੰ ਭਾਵੇਂ ਭਾਉ ਦਾ ਅਰਥ ਦੂਸਰਾ ਡਰ ਵੀ ਹੈ ਪਰ ਇਹ ਐਸਾ ਡਰ ਨਹੀਂ ਕਿ ਜਿਹਦੇ ਨਾਲ ਮਨ ਕਮਜ਼ੋਰ ਹੋ ਜਾਵੇ ਜਿਹੜੇ ਬਾਕੀ ਡਰ ਹਨ ਉਹਦੇ ਨਾਲ ਮਨ ਕਮਜ਼ੋਰ ਹੋ ਜਾਂਦਾ ਇਹ ਨਿਰਮਲ ਭਾਉ ਹੈ ਨਿਰਮਲ ਭਾਉ ਦੂਸਰਾ ਹੈ ਸਤਿਕਾਰ ਅਦਬ ਭਾਉ ਦਾ ਅਰਥ ਹੈ ਪਿਆਰ ਭਾਉ ਤੇ ਭਾਉ ਦੋ ਚੀਜ਼ਾਂ ਦੀ ਲੋੜ ਹੈ ਅੰਦਰ ਪ੍ਰੀਤ ਤੇ ਪ੍ਰਤੀਤ ਜਦੋਂ ਇਹ ਸਾਡੇ ਅੰਦਰ ਐਸੀ ਭਾਵਨਾ ਹੋਏਗੀ ਗੁਰੂ ਮਹਾਰਾਜ ਨੂੰ ਅਸੀਂ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਾਂਗੇ ਕਿਉਂਕਿ ਦੋਵੇਂ ਪੱਖ ਹਨ ਦੋ ਪਾਸੇ ਗੁਰੂ ਵੀ ਪੂਰਾ ਹੋਵੇ ਔਰ ਸੇਵਕ ਦੇ ਅੰਦਰ ਭਾਵਨਾ ਸ਼ਰਧਾ ਵੀ ਪੂਰੀ ਹੋਵੇ ਹੁਣ ਗੁਰੂ ਮਾਰ ਨੂੰ ਹਾਜ਼ਰ ਨਾਜ਼ਰ ਜਾਣਨਾ ਗੁਰੂ ਆਪ ਪਰਮੇਸ਼ਰ ਵਾਹਿਗੁਰੂ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਦੋਂ ਅਸੀਂ ਸੱਚੇ ਦਿਲੋਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਅਰਦਾਸ ਕਰਾਂਗੇ ਉਹ ਦਿਆਲ ਹਨ ਕਿਰਪਾਲੂ ਹਨ ਬਖਸ਼ਿੰਦ ਹਨ ਉਹ ਜ਼ਰੂਰ ਕਿਰਪਾ ਕਰਦੇ ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਹਿ ਸੱਚ ਖਰੇ ਜਿੰਨੇ ਜਿੰਨੇ ਵੀ ਧਿਆਇਆ ਉਹਦੇ ਹਰ ਕਾਰਜ ਵਿੱਚ ਆਪ ਗੁਰੂ ਮਹਾਰਾਜ ਜੀ ਸਹਾਈ ਹੁੰਦੇ। ਜੋ ਅਰਦਾਸ ਹੈ ਨਾ, ਜਿੱਥੇ ਅਸੀਂ ਤਨ ਕਰਕੇ ਹੱਥ ਜੋੜ ਕੇ ਖਿਲਾਉਂਦੇ, ਉੱਥੇ ਮਨ ਚਿੱਤ ਇਕਾਗਰ ਹੋਵੇ ਤੇ ਦੂਸਰੇ ਨੂੰ ਨਾ ਉੱਥੇ ਥਾਂ ਕੋਈ ਹੋਵੇ, ਇੱਕ ਦਾ ਹੀ ਆਸਰਾ ਹੋਵੇ। ਆਮ ਦੇਖੋ ਜਿਸ ਵੇਲੇ ਅਸੀਂ ਅਰਦਾਸ ਕਰਨੇ ਆ, ਉੱਤੋਂ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਦਾ ਹੀ ਆਸਰਾ, ਲੇਕਿਨ ਅੰਦਰ ਆਸਰੇ ਅਸੀਂ ਹੋਰ ਬਣਾਏ ਹੋਏ। ਕਿਸੇ ਨੂੰ ਧਨ ਦਾ ਆਸਰਾ ਹੈ, ਕਿਸੇ ਨੂੰ ਰਾਸੀ ਸ਼ਕਤੀ ਦਾ ਆਸਰਾ ਹੈ, ਕਿਸੇ ਨੂੰ ਆਪਣੇ ਭਾਈਚਾਰੇ ਦਾ ਆਸਰਾ ਹੈ, ਕਿਸੇ ਨੂੰ ਆਪਣੀ ਅਕਲ ਦਾ ਆਸਰਾ ਹੈ ਕਿ ਮੈਂ ਬੜਾ ਸਿਆਣਾ ਹਾਂ, ਮੈਂ ਆਪਣੀ ਸਿਆਣਪ ਦੇ ਨਾਲ ਇਹ ਕੰਮ ਕਰ ਲੈਣਾ, ਮੈਂ ਇਹ ਧਨ ਦੇ ਨਾਲ ਕੰਮ ਕਰ ਲੈਣਾ, ਮੇਰੇ ਕੋਲ ਰਾਸੀ ਸ਼ਕਤੀ ਹੈ, ਮੇਰੇ ਕੋਲ ਮੇਰੇ ਨਾਲ ਭਾਈਚਾਰਾ ਹੈ। ਨਹੀਂ ਨਹੀਂ, ਜਦੋਂ ਅਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਨੀ ਹੈ, ਉਸ ਵੇਲੇ ਬਿਲਕੁਲ ਖਾਲੀ ਹੋ ਗਏ, ਖਾਲੀ ਹੋ ਕੇ ਜਿੰਨਾ ਚਿਰ ਅਸੀਂ ਕਿਸੇ ਹੋਰ ਨੂੰ ਵਿੱਚ ਥਾਂ ਦਿੱਤਾ, ਫਿਰ ਉਹ ਮਹਾਰਾਜ ਸਹਾਈ ਨਹੀਂ ਹੁੰਦੇ। ਪਿਆਰੇ, ਸਹਾਈ ਉਦੋਂ ਹੁੰਦੇ ਹੈ ਜਦੋਂ ਅੰਦਰ ਆ ਭਾਵਨਾ ਹੋਵੇ। ਇੱਕ ਤੱਕਿਆ ਆਸਰਾ ਤੇਰਾ, ਹੋਰ ਸਭੇ ਟਾਈਆਂ ਢੇਰੀਆਂ। ਤੱਕਿਆ ਆਸਰਾ ਤੇਰਾ, ਹੋਰ ਸਭੇ ਟਾਈਆਂ ਢੇਰੀਆਂ। ਤੇਰਾ ਹੋਰ ਸਭੇ ਟਾਈਆਂ ਢੇਰੀਆਂ। ਤੱਕਿਆ ਆਸਰਾ ਤੇਰਾ, ਹੋਰ ਸਭੇ ਟਾਈਆਂ ਢੇਰੀਆਂ। ਹੋਰ ਸਭੇ ਟਾਈਆਂ ਢੇਰੀਆਂ, ਮੇਰੇ ਪਿਆਰੇ ਹੋਰ ਸਭੇ ਟਾਈਆਂ ਢੇਰੀਆਂ। ਸਭੇ ਟਾਈਆਂ ਢੇਰੀਆਂ।
ਇੱਕ ਤੱਕ
आसरा तेरा आसरा तेरा और सबे ताइयां ढेरियां तकिया आसरा तेरा और सबे ताइयां ढेरियां आसरा होर नू था नहीं कोई भी जड़ परत पिछले जन्म दे अंदर बड़ा तपस्वी सी मिर्गां दे डार नालों बच्चा विछड़िया होया इहदे कोल आ गया उहदे नाल मोह पै गया अंत समय सुरत उहदे विच रह गई एक जन्म मिर्ग दा मिलिया फिर मनुख जन्म मिलिया पिछली सोझी है क्योंकि तपस्या बहुत सी किसी नाल मोह ही नहीं परिवार दे जी नाल बोलचाल नहीं रखदा राजे दे घर औलाद नहीं राजे ने जेड़े पंडित सी होर लोग सी सारे कट्ठे कीते जोशी यार कट्ठे कीते भी कुछ भी होवे मेरे घर औलाद होनी चाहिदी है जो तुसी कहो मैं करनु तैयार उन्होंने कहा देख राजन तेरे घर औलाद तो हो जाएगी पर साडियां शर्तां पूरियां होनी चाहिदियां उन्होंने विचार कीती शर्त ऐसी रखो जिहड़ी पूरी कर ही ना सके असी बच जांगे आपे शर्त नहीं पूरी हुई वो कह लेंगे राजन मनुख दी बलि जिहड़ी है देवते नूं दित्ती जानी है देवता खुश होएगा प्रसन्न होएगा फिर तेरे का औलाद होएगी राजा कह लगा कोई नहीं मैं दे देंगा कह लगे नहीं ये नहीं बात परिवार वाले भी खुश होन जिस दी बलि दित्ती जानी है वह भी कोई रोष ना करे उस वेले राजे ने ढंडोरा फरा दिता भी जिन्ना कोई धन आखे ओना ही मैं दे देंगा इहदे परिवार वाले ने देखिया भी गरीबी दूर हो जाएगी धन मिल रहा है बोलदा चलदा है नहीं उन्होंने धन ले लिया इहनू दे दिता इन्हू पुछया इन्हें क्या जब परिवार मैनू दे रहा ठीक है जब तैयारी कर लगे जड़ परत कह लगा कि देखो मैं पूजा करनी है इनान करके फिर तुसी मेरी बलि दे दियो महलां दे नेड़े दरिया सी जड़ परत ने इनान किया इनान करके बाहले पासे चार ढेरियां बनाईया दरिया के कंडे ते इधर महलां दे विच राजा ते राणी देख रहे हैं उपर चढ़े हुए ने ये बच्चा की कर रहा है राजा ते राणी देख रहे हैं जड़ परत ने एक ढेरी को खलो के हाथ जोड़े ढा दित्ती दूजी भी ढा दित्ती तीजी भी ढा दित्ती चौथी नू मत्था टेकिया वह नहीं ढाई ये सारी क्रिया जिसले राजे ते राणी ने देखी इनू बुलाया पुछया काका गल दस भी तू शनान कर तो बाद चार ढेरियां दरिया दे कंडे ते रेते दियां बनाईयां कली कली कोल तू खलो के हाथ जोड़े पर तीन ढा दित्तियां एक रख ली दा मतलब की है जड़ परत कहन लगा देखो तुसी अपना काम करो जेड़ा करना है राजा राणी कह लगे नहीं ये पहला दस फिर असी अगो करांगे जो कर जड़ परत कह लगा देखो तुसी मेरी बलि देनी है देवते मैं ओदी तैयारी कीती है ਇਸ਼ਨਾਨ ਕਰਕੇ ਮੈਂ ਚਾਰ ਢੇਰੀਆਂ ਬਣਾਈਆਂ। ਪਹਿਲੀ ਢੇਰੀ ਪਰਿਵਾਰ ਦੀ ਹੈ। ਕੋਈ ਵੀ ਬਿਪਤਾ ਬਣਦੀ ਹੈ, ਕੋਈ ਦੁੱਖ ਬਣਦਾ ਹੈ, ਕੋਈ ਔਖੀ ਘੜੀ ਆਉਂਦੀ ਹੈ, ਪਰਿਵਾਰ ਜਿਹੜਾ ਨਾ ਉਹ ਆਪਣੇ ਦੀ ਮਦਦ ਕਰਦਾ, ਦੁੱਖ ਵੰਡਦਾ। ਪਰ ਜਿਸ ਪਰਿਵਾਰ ਨੇ ਧਨ ਲੈ ਕੇ ਮੈਨੂੰ ਦੇ ਦਿੱਤਾ, ਉਹ ਮੇਰਾ ਆਸਰਾ ਖਤਮ ਹੈ, ਉਹ ਮੈਂ ਢੇਰੀ ਢਾ ਦਿੱਤੀ। ਦੂਸਰਾ ਇਹ ਹੈ ਕਿ ਰਾਜਾ ਜਿਹੜਾ ਹੁੰਦਾ, ਰਾਜੇ ਚੁਲੀ ਨਿਆਂਗੀ, ਰਾਜੇ ਦਾ ਫਰਜ਼ ਬਣਦਾ ਇਨਸਾਫ ਕਰਨਾ। ਜਿਹੜਾ ਰਾਜਾ ਆਪਣੇ ਘਰ ਔਲਾਦ ਵਾਸਤੇ ਮੇਰੀ ਬਲੀ ਦੇ ਰਿਹਾ ਹੈ, ਉਹਤੇ ਮੈਂ ਕੀ ਭਰੋਸਾ ਕਰਾਂ? ਉਹ ਢੇਰੀ ਰਾਜਨ ਤੇਰੀ ਸੀ, ਉਹ ਮਿਟਾ ਦਿੱਤੀ ਹੈ। ਤੀਸਰੀ ਢੇਰੀ ਮੈਂ ਦੇਵਤੇ ਦੀ ਬਣਾਈ ਕਿ ਜੇ ਪਰਿਵਾਰ ਇਨਸਾਫ ਨਹੀਂ ਕਰਦਾ, ਸਾਥ ਨਹੀਂ ਦਿੰਦਾ, ਰਾਜਾ ਇਨਸਾਫ ਨਹੀਂ ਕਰਦਾ, ਤੇ ਦੇਵਤੇ ਦਾ ਫਰਜ਼ ਬਣਦਾ ਉਹ ਇਨਸਾਫ ਕਰੇ, ਉਹ ਮਦਦ ਕਰੇ। ਪਰ ਜਿਹੜਾ ਦੇਵਤਾ ਮੇਰੇ ਖੂਨ ਦਾ ਪਿਆਸਾ ਹੈ, ਉਹਦੇ ਉੱਤੇ ਮੈਂ ਕੀ ਭਰੋਸਾ ਰੱਖ ਸਕਣਾ? ਉਹ ਵੀ ਢੇਰੀ ਮੈਂ ਢਾ ਦਿੱਤੀ ਹੈ। ਆ ਚੌਥੀ ਢੇਰੀ ਪਰਮੇਸ਼ਰ ਵਾਹਿਗੁਰੂ ਦੀ ਹੈ। ਇਹ ਮੇਰਾ ਆਸਰਾ ਮੇਰੇ ਨਾਲ ਹੈ, ਮੈਂ ਇੱਕ ਆਸਰਾ ਰੱਖ ਲਿਆ, ਬਾਕੀ ਛੱਡ ਦਿੱਤੇ ਸਾਰੇ। ਐਸੇ ਬਚਨ ਸੁਣ ਕੇ ਉਹ ਵਾਹਿਗੁਰੂ ਰਾਜੇ ਤੇ ਰਾਣੀ ਦੇ ਮਨ ਵਿੱਚ ਵਸਿਆ, ਕਿੰਨਾ ਸੁੰਦਰ ਬਾਲਕ ਹੈ, ਕਿੰਨੇ ਪਿਆਰੇ ਬਚਨ ਕਰਦਾ ਹੈ, ਕਿੰਨਾ ਮਿੱਠ ਬੋਲਦਾ ਹੈ। ਇਹਦੀ ਬਲੀ ਅਸੀਂ ਦੇਵਤੇ ਨੂੰ ਦੇਣੀ ਹੈ। ਕੀ ਪਤਾ ਸਾਡੇ ਘਰ ਕੁਛ ਹੋਣਾ ਕਿ ਨਹੀਂ ਹੋਣਾ, ਅਸੀਂ ਇਹ ਪਾਪ ਕਿਉਂ ਕਰੀਏ? ਕਿਉਂ ਨਾ ਹੋਵੇ, ਅਸੀਂ ਇਹਨੂੰ ਆਪਣਾ ਪੁੱਤਰ ਬਣਾ ਲਈਏ। ਸੋ ਇੱਕ ਦਾ ਆਸਰਾ ਤੱਕਿਆ ਸੀ। ਦਰੋਪਦੀ ਦੀ ਸਾਖੀ ਆਉਂਦੀ ਹੈ, ਆਪਾਂ ਪੜ੍ਹਨੇ ਆ, ਸੁਣਨੇ ਆ। ਜਿੰਨਾ ਚਿਰ ਉਹਨੇ ਹੋਰ ਆਸਰੇ ਤੱਕੇ, ਪੱਤ ਲੈਂਦੀ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜੋ ਵੀ ਬਚਨ ਆਉਂਦਾ ਨਾ, ਜੋ ਵੀ ਅਮੋਲਕ ਬਚਨ ਹੈ ਸਾਸਾਂ। ਕਈ ਵਾਰ ਅਸੀਂ ਆਮ ਸਾਖੀਆਂ ਸਮਝਦੇ ਹਾਂ। ਬਚਪਨ ਦੇ ਵਿੱਚ ਦੀਵਾਨ ਲੱਗਾ ਸੀ, ਇੱਕ ਬਜ਼ੁਰਗ ਮਾਤਾ ਆ ਗਈ ਯੂਪੀ, ਦ੍ਰੋਪਦੀ ਦੀ ਸਾਖੀ ਚੱਲ ਰਹੀ ਸੀ। ਉਹ ਬਾਅਦ ਦੇ ਵਿੱਚ ਉਹ ਬਜ਼ੁਰਗ ਮਾਤਾ ਖੜੀ ਹੋ ਗਈ, ਕਹਿਣ ਲੱਗੀ, ਬੱਚਿਓ ਤੁਸੀਂ ਖਾਲਸਿਆਂ ਵਾਲੀਆਂ ਗੱਲਾਂ ਕਰਿਆ ਕਰੋ, ਛੱਡੋ ਇਹਨਾਂ ਨੂੰ, ਆ ਦ੍ਰੋਪਦੀ ਨੂੰ ਛੱਡੋ, ਛੱਡੋ ਧਰੂ ਨੂੰ, ਤੁਸੀਂ ਖਾਲਸੇ ਹੋ ਹੁਣ। ਉਹ ਦੂਸਰੇ ਦੁਆਨ ਤੇ ਫਿਰ ਮਾਤਾ ਜੀ ਆ ਕੇ ਕਿਸੇ ਦੇ ਰਿਸ਼ਤੇਦਾਰ ਪੰਜਾਬ ਤੀਸਰੇ ਤੇ ਗਈ, ਫਿਰ ਸਾਰੀ ਸੰਗਤ ਉਹਨੇ ਮਾਫ਼ੀ ਮੰਗੀ ਕਿ ਮੈਂ ਤਾਂ ਭੁੱਲੀ ਹੋਈ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜੋ ਬਚਨ ਆ ਗਿਆ, ਉਹ ਬਚਨ ਪਿਆਰਿਓ ਅਮੋਲਕ ਬਚਨ ਹੈ। ਗੱਲ ਇੱਥੇ ਦ੍ਰੋਪਦੀ ਦੀ ਨਹੀਂ, ਸਿਰਫ ਨਾ ਦ੍ਰੋਪਦੀ, ਗੱਲ ਧਰੂ ਦੀ ਨਹੀਂ। ਉਹਦੇ ਰਾਹੀਂ ਗੁਰੂ ਮਹਾਰਾਜ ਸਾਨੂੰ ਕੀ ਉਪਦੇਸ਼ ਦੇ ਰਹੇ ਨੇ? ਜੇ ਧਰੂ ਦਾ ਬਚਨ ਆਉਂਦਾ, ਅਟਲ ਪਿਓ ਧਰੂ ਜਾਕੇ ਸਿਮਨ ਅੰਦਰ ਭੈ ਪਦ ਪਾਇਆ, ਦੁੱਖ ਹਰਤਾ ਬਿਦਕੋ ਸਵਾਮੀ ਤੈਂ ਕਾਹੇ ਬਿਸਰਾਇਆ। ਮਨੁੱਖ ਦੁਨਿਆਵੀ ਸੁਖਾਂ ਵਾਸਤੇ ਦਰ ਦਰ ਭਟਕ ਰਿਹਾ, ਦਿਨ ਰਾਤ ਲੱਗਾ ਹੋਇਆ। ਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਪ੍ਰੇਮੀਓ, ਇੱਕ ਪਾਸੇ ਧਰੂ ਨੂੰ ਘਰ ਦੇ ਵਿੱਚੋਂ ਮਤਰੇਈ ਮਾਂ ਨੇ ਪਿਤਾ ਦੀ ਗੋਦ ਚੋਂ ਖਿੱਚ ਕੇ ਥੱਪੜ ਮਾਰੇ, ਰਾਜਭਾਗ ਤੋਂ ਕੱਢ ਦਿੱਤਾ ਬਾਹਰ। ਪਰ ਜਦੋਂ ਧਰੂ ਨੇ ਭਗਤੀ ਕੀਤੀ, ਦੁਨੀਆਂ ਦਾ ਰਾਜ ਤਾਂ ਇੱਕ ਪਾਸੇ ਰਿਹਾ, ਬਨਾਸੀ ਰਾਜ ਮਿਲਿਆ ਉਹਨੂੰ। ਇਹਦੇ ਵਿੱਚ ਹੈ ਕਿ ਨਾਂ ਵਿੱਚ ਕਿੰਨੀਆਂ ਬਰਕਤਾਂ ਨੇ, ਨਾਂ ਵਿੱਚ ਕਿੰਨੀ ਵਡਿਆਈ ਹੈ। ਇੱਥੇ ਵਡਿਆਈ ਨਾਮ ਦੀ ਦੱਸੀ ਹੈ ਪਿਆਰਿਓ, ਵੀ ਨਾਮ ਤੋਂ ਹੀਣਾ ਮਨੁੱਖ ਦਰਦਾਂ ਦੀਆਂ ਠੋਕਰਾਂ ਖਾਂਦਾ, ਤੇ ਜਦੋਂ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਂਦਾ, ਤੇ ਦੁਨੀਆਂ ਦੇ ਰਾਜ ਤਾਂ ਇੱਕ ਪਾਸੇ, ਅਵਿਨਾਸ਼ੀ ਰਾਜ ਉਸ ਨੂੰ ਮਿਲ ਜਾਂਦਾ। ਜੇ ਭਗਤ ਜਨਕ ਜੀ ਦਾ ਬਚਨ ਆਉਂਦਾ ਨਾ, ਭਾਈ ਗੁਰਦਾਸ ਜੀ ਲਿਖਦੇ ਨੇ, ਜਿਵੇਂ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ, ਤੇ ਇਹਦੇ ਖੀਰ ਤੇ ਬਚਨ ਪਤਾ ਕੀ ਆਉਂਦਾ? ਮੁਗਤ ਜੁਗਤ ਨਾਵੈ ਕੀ ਦਾਸੀ, ਖੀਰ ਤੇ ਬਚਨ ਇਹ ਆਉਂਦਾ। ਭਾਵ ਇਹ ਨਾਮ ਦੀਆਂ ਦਾਸੀਆਂ ਹਨ, ਮੁਗਤ ਜੁਗਤ ਨਾਵੈ ਕੀ ਦਾਸੀ। ਇੱਥੇ ਵਡਿਆਈ ਜਨਕ ਜੀ ਦੀ ਨਹੀਂ ਕੀਤੀ, ਇੱਥੇ ਵੀ ਵਡਿਆਈ ਨਾਮ ਦੀ ਹੈ। ਸਾਸ ਗੱਲ ਸਮਝਣ ਵਾਲੀ ਹੈ, ਕਿ ਭਗਤ ਜਨਕ ਜੀ ਨੇ ਨਾਮ ਜਪਿਆ, ਜਿੱਥੇ ਆਪ ਤਰੇ ਉੱਥੇ ਨਰਕਾਂ ਦੇ ਕੁੰਡ ਖਾਲੀ ਕਰ ਦਿੱਤੇ। ਵੀ ਇਹ ਨਾਮ ਵਿੱਚ ਕਿੰਨੀਆਂ ਬਰਕਤਾਂ ਨੇ, ਵਡਿਆਈ ਤਾਂ ਨਾਮ ਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜੋ ਬਚਨ ਆਉਂਦਾ ਹੈ ਉਹ ਵਿਚਾਰਨ ਦੀ ਲੋੜ ਹੈ ਸਾਧ ਸਿੰਘ ਜੀ, ਕੋਈ ਆਮ ਨਹੀਂ, ਅਮੋਲਕ ਬਚਨ ਹੈ ਕਿ ਤੁਸੀਂ ਵੀ ਨਾਮ ਜਪੋ। ਦੁਨੀਆਂ ਦੇ ਸੁੱਖ ਤਾਂ ਇੱਕ ਪਾਸੇ ਰਹਿ ਗਏ, ਤੁਹਾਨੂੰ ਅਵਨਾਸ਼ੀ ਸੁੱਖ ਮਿਲੇਗਾ। ਜੇ ਭਗਤ ਕਬੀਰ ਨੇ ਨਾਮ ਜਪਿਆ ਉੱਥੇ ਵਡਿਆਈ ਨਾਮ ਦੀ ਹੈ। ਉਹ ਭਗਤ ਕਬੀਰ ਜਿਹੜੇ ਤਾਣਾ ਕੱਪੜਾ ਬੁਣ ਕੇ ਗੁਜ਼ਾਰਾ ਕਰਨ ਵਾਲੇ, ਜਾਤ ਵੀ ਜਲਾਹੇ, ਪਰ ਨਾਮ ਦੀ ਵਡਿਆਈ ਕਿੰਨੀ ਹੈ। ਜਦ ਭਗਤ ਕਬੀਰ ਜੀ ਨੇ ਨਾਮ ਜਪਿਆ, ਭਗਵਤ ਪੀਰ ਸਖਤ ਸਿਮਨ ਕੀ ਕਟੀ ਕਾਲ ਪੈ ਫਾਸੀ, ਦਾਸ ਕਮੀਰ ਚੜ੍ਹਿਓ ਗਰੂਪ ਰਾਜ ਲਿਓ ਅਬਨਾਸੀ। ਦੇਖੋ ਜਿਨ੍ਹੇ ਜਿਨ੍ਹੇ ਵੀ ਨਾਮ ਜਪਿਆ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ, ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਉੱਥੇ ਵਡਿਆਈ ਭਗਤ ਕਬੀਰ ਜੀ ਦੀ ਜਾਂ ਨਾਮ ਦੇਵ ਜੀ ਜਾਂ ਰਵਿਦਾਸ ਜੀ ਜਾਂ ਸੈਨ ਜੀ ਦੀ ਨਹੀਂ, ਵਡਿਆਈ ਨਾਮ ਦੀ ਹੈ। ਸੱਚੇ ਪਾਤਸ਼ਾਹ ਕਹਿੰਦੇ ਦੇਖੋ ਪਿਆਰਿਓ, ਉਹਨਾਂ ਨੇ ਨਾਮ ਜਪਿਆ ਤੇ ਨਾਮ ਜਪ ਕੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਬੁਣਨਾ ਤੰਨਾ ਤਿਆਗੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜਲਾਹਰੋ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਆਈ ਬਦਕਾਰੀਆਂ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾ ਬ੍ਰਹਮ ਭਗਤਾ ਮੈਂ ਗਣਿਆ, ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇਸ ਕਰਕੇ ਇੱਥੇ ਵਡਿਆਈ ਨਾਮ ਦੀ ਹੈ ਸਾਧ ਸੰਗਤ ਜੀ, ਨਾਮ ਦੀ ਵਡਿਆਈ। ਜਿਹਨੇ ਵੀ ਨਾਮ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਚਹੋ ਕੁੰਟ ਮਾਨੈ, ਮਨ ਹਰੀ ਦੇ ਨਾਮ ਨਾਲ ਰਤਿਆ ਰਾਜਾ ਸਾਰੀ ਦੁਨੀਆਂ ਦਾ, ਹਰੀ ਦੇ ਨਾਮ ਨਾਲ ਰਤਿਆ ਰਾਜਾ ਸਾਰੀ ਦੁਨੀਆਂ ਦਾ, ਸਾਰੀ ਦੁਨੀਆਂ ਦਾ ਹਰੀ ਦੇ ਨਾਮ ਨਾਲ ਰਤਿਆ ਰਾਜਾ ਸਾਰੀ ਦੁਨੀਆਂ ਦਾ, ਵਡਿਆਈ ਨਾਮ ਦੀ ਹੈ। ਜੇਕਰ ਦ੍ਰੋਪਦੀ ਦਾ ਬਚਨ ਆਉਂਦਾ ਹੈ ਨਾ, ਤੇ ਇੱਥੇ ਵਡਿਆਈ ਨਾਮ ਦੀ ਹੈ। ਸੱਸ ਧਰੂ ਦਾ ਬਚਨ ਆਉਂਦਾ ਹੈ ਤਾਂ ਨਾਮ ਦੀ ਵਡਿਆਈ। ਸੋ ਦਾਸ ਬੇਨਤੀ ਕਰ ਰਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਜੋ ਵੀ ਬਚਨ ਆਇਆ, ਇੱਕ ਇੱਕ ਬਚਨ ਅਮੋਲਕ ਹੈ, ਇੱਕ ਬਚਨ ਸਾਡੇ ਅੰਦਰ ਵੱਸ ਜਾ, ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕ ਬਚਨ ਵੱਸ ਜਾਵੇ, ਸਾਡਾ ਜੀਵਨ ਸਫਲ ਹੋ ਜਾਏਗਾ। ਦ੍ਰੋਪਦੀ ਨੇ ਜਿੰਨਾ ਚਿਰ ਹੋਰ ਆਸਰੇ ਲਏ ਨੇ ਨਾ ਉਹਨਾਂ ਚਿਰ ਉਹਦਾ ਕੀ ਹਾਲ ਹੋਇਆ। ਤੇ ਜਦੋਂ ਇੱਕ ਦਾ ਆਸਰਾ ਲਿਆ ਤੇ ਆਪ ਪਰਮੇਸ਼ਰ ਸਹਾਈ ਹੋਇਆ, ਆਪ ਸਹਾਈ ਹੋਇਆ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੇ ਬਾਰੇ ਲਿਖਦੇ ਨੇ, ਅੰਦਰ ਸਬੈਦ ਸਾਸਣੇ ਮੱਥੇ ਵਾ ਦ੍ਰੋਪਦੀ ਆਂਦੀ, ਦੂਤਾਂ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਧੀ। ਇਹ ਜਿਹੜਾ ਦੁਰਯੋਧਨ ਸੀ ਨਾ, ਇਹਨੇ ਬੜੀ ਚਾਲ ਦੇ ਨਾਲ ਜੂਆ ਖੇਡ ਕੇ ਸਭ ਕੁਛ ਜਿੱਤ ਲਿਆ। ਪੰਜ ਪਾਂਡਵ ਜਿੱਥੇ ਰਾਜ ਹਾਰ ਗਏ, ਆਪਣੇ ਹੱਕ ਵੀ ਹਾਰ ਗਏ, ਅਖੀਰ ਤੇ ਦ੍ਰੋਪਦੀ ਵੀ ਦਾਅ ਤੇ ਲਾ ਦਿੱਤੀ ਤੇ ਉਸ ਵੇਲੇ ਦ੍ਰੋਪਦੀ ਨੂੰ ਵੀ ਹਾਰ ਗਏ। ਤੇ ਇਹਨੇ ਆਪਣੇ ਦੂਤਾਂ ਨੂੰ ਕੀ ਆਖਿਆ, ਕਹਿਣ ਲੱਗਾ ਹੁਣ ਉਹਨੂੰ ਪਟਰਾਣੀ ਨਾ ਸਮਝੋ, ਉਹ ਗੁਲਾਮ ਹੈ ਹੁਣ। ਤੇ ਕਿਵੇਂ ਲਿਆਂਦਾ, ਮੱਥੇ ਵਾਲ, ਆ ਇੱਕ ਪਿਛਲੇ ਵਾਲ ਹੁੰਦੇ ਨਾ ਗਿੱਚੀ ਦੇ ਵਾਲ ਉਹਨੂੰ ਆਪਾਂ ਕਹਿੰਦੇ ਹਾਂ, ਤੇ ਜਿਹੜੇ ਮੱਥੇ ਦੇ ਉੱਪਰ ਹੁੰਦੇ ਆ ਉਹਨੂੰ ਮੱਥੇ ਦੇ ਵਾਲ ਅਗਲੇ ਵਾਲਾਂ ਤੋਂ ਫੜ ਕੇ ਲਿਆਂਦਾ। ਅੰਦਰ ਸਵੈ ਦਸਾਸਣ ਮੱਥੇ ਵਾਲ ਦ੍ਰੋਪਦੀ ਆਉਂਦੀ, ਦੂਸਰਾ ਕਿ ਵਾਲਾਂ ਤੋਂ ਝੰਜੋੜ ਕੇ ਉਹਨੂੰ ਫੜ ਕੇ ਵਾਲਾਂ ਤੋਂ ਝੰਜੋੜ ਕੇ ਲਿਆਂਦਾ ਉਸ ਨੂੰ। ਤੇ ਹੁਕਮ ਕੀ ਕੀਤਾ, ਅੰਦਰ ਸਵੈ ਦਸਾਸਣੇ ਮੱਥੇ ਵਾਲ ਦ੍ਰੋਪਦੀ ਆਉਂਦੀ, ਦੂਤਾਂ ਨੂੰ ਫਰਮਾਇਆ ਨੰਗੇ ਕਰੋ ਪੰਜਾਲੀ ਬਾਂਧੀ। ਪੰਜੇ ਪਾਂਡਵ ਵੇਖਦੇ ਔਕੜ ਰੁਧੀ ਨਾਲ ਜਿਨ੍ਹਾਂ ਦੀ, ਹੁਣ ਪਾਂਡਵ ਸਭਾ ਵਿੱਚ ਬੈਠੇ ਹੈ ਪਰ ਉਂਦੀਆਂ ਪਾ ਲਈਆਂ, ਬੋਲ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਹੱਕ ਖਤਮ ਹੋ ਚੁੱਕੇ ਸੀ। ਹੁਣ ਦ੍ਰੋਪਦੀ ਨੂੰ ਮਾਣ ਹੈ ਕਿ ਪੰਜ ਪਾਂਡਵ ਬੜੇ ਸੂਰਬੀਰ ਨੇ, ਬੜੇ ਯੋਧੇ ਨੇ, ਤੇ ਇਹਨਾਂ ਦੇ ਹੁੰਦਿਆਂ ਕਿਸੇ ਦੀ ਹਿੰਮਤ ਕੀ ਹੈ। ਭਾਵੇਂ ਦੁਰਯੋਧਨ ਹੁਕਮ ਕਰ ਦਿੱਤਾ ਇਹਦੇ ਬਸਤਰ ਤਾਰ ਦਿਓ, ਪਰ ਨਹੀਂ ਹੋ ਸਕਦੀ ਇਹ ਗੱਲ। ਜਿੱਥੇ ਪੰਜ ਪਾਂਡਵ ਬੈਠੇ ਨੇ ਉੱਥੇ ਦਰੋਣਾਚਾਰੀਆ ਬੈਠਾ ਹੈ, ਕਿਰਪਾਚਾਰੀਆ ਬੈਠਾ, ਭੀਸ਼ਮ ਪਤਾਮਾ ਬੈਠਾ, ਕਰਨ ਵਰਗੇ ਸੂਰਮੇ ਬੈਠੇ। ਤੇ ਜਦੋਂ ਦਰੋਣਾਚਾਰੀ ਵਰਗੇ ਗੁਰੂ ਬੈਠੇ ਹੋਣ ਉਹਦੇ ਸਾਹਮਣੇ ਗੱਲ ਹੋ ਹੀ ਨਹੀਂ ਸਕਦੀ, ਇਹ ਭਾਵੇਂ ਮੂੰਹ ਤੋਂ ਬੱਕੀ ਜਾਂਦਾ ਗੱਲ ਹੋਣੀ ਨਹੀਂ। ਫਿਰ ਉਹਨੂੰ ਇਹ ਕਿ ਮੈਨੂੰ, ਮੈਂ ਬੜੀ ਸਿਆਣੀ ਆ, ਆਪਣੀ ਅਕਲ ਦੀ ਮਾਣ ਸੀ, ਪਰ ਹੋਇਆ ਕਿ ਜਿਹੜੇ ਪਾਂਡਵ ਸੀ ਨਾ ਉਹਨਾਂ ਉਂਦੀਆਂ ਪਾ ਲਈਆਂ। ਉਹਦਾ ਕਾਰਨ ਕੀ ਸੀ ਕਿ ਉਹ ਆਪਣਾ ਆਪ ਵੀ ਜੂਏ ਵਿੱਚ ਹਾਰ ਚੁੱਕੇ ਸੀ, ਉਹਨਾਂ ਦੇ ਹੱਕ ਖਤਮ ਹੋ ਚੁੱਕੇ ਸਨ। ਦਰੋਣਾਚਾਰੀਏ ਦਾ ਆਸਰਾ ਲਿਆ, ਉਂਦੀ ਪਾ ਲਈ, ਕਿਰਪਾਚਾਰੀ ਨੇ ਉਂਦੀ ਪਾ ਲਈ, ਭੀਸ਼ਮ ਪਿਤਾਮਾ ਨੂੰ ਕਿਹਾ ਦ੍ਰੋਪਦੀ ਨੇ ਵੀ ਤੁਸੀਂ ਸਾਡੇ ਘਰ ਦੇ ਬਜ਼ੁਰਗ ਹੋ, 165 ਸਾਲ ਦੀ ਉਮਰ ਸੀ ਜਿਸ ਵੇਲੇ ਮਹਾਭਾਰਤ ਦਾ ਯੁੱਧ ਹੋਇਆ ਨਾ, ਭੀਸ਼ਮ ਪਿਤਾਮਾ ਦੀ 165 ਸਾਲ ਦੀ ਉਮਰ ਦੱਸੀ। ਹੁਣ ਇਹ ਦ੍ਰੋਪਦੀ ਨੇ ਭੀਸ਼ਮ ਪਿਤਾਮਾ ਦਾ ਆਸਰਾ ਲਿਆ, ਉਹਨੇ ਵੀ ਉਂਦੀ ਪਾ ਲਈ, ਕਰਨੇ ਵੀ ਉਂਦੀ ਪਾ ਲਈ। ਇਹਨੂੰ ਆਪਣੇ ਸਰੀਰ ਦੇ ਬਲ ਦਾ ਮਾਣ ਸੀ ਕਿ ਮੈਂ ਕਿਸੇ ਨੂੰ ਨੇੜੇ ਨਹੀਂ ਆਉਣ ਦਿਆਂਗੇ, ਆਪਣੀ ਅਕਲ ਤੇ ਮਾਣ ਸੀ ਮੈਂ ਸਮਝਾ ਲਾਂਗੀ, ਪਰ ਉਹ ਨਹੀਂ ਸਮਝਦੇ। ਉਹ ਕਿੱਥੇ ਸਮਝਦੇ, ਉਹ ਸਮਝਣ ਵਾਲੇ ਹੈ ਹੀ ਨਹੀਂ। ਆਮ ਕਹਿੰਦੇ ਹੈ ਕਿ ਮੱਛੀ ਪੱਥਰ ਚੱਟ ਕੇ ਮੁੜਦੀ ਹੈ, ਮੱਛੀ ਤਾਂ ਮੁੜ ਜਾਂਦੀ ਹੈ ਪਰ ਜ਼ਾਲਮ ਬੰਦਾ ਨਹੀਂ ਮੁੜਦਾ, ਸਾਖਤ ਬੰਦਾ ਨਹੀਂ ਮੁੜਦਾ, ਉੱਤੇ ਪੱਥਰ ਨਾਲ ਮੱਥਾ ਮਾਰ ਮਾਰ ਕੇ ਮਰ ਜਾਏਗਾ, ਨਹੀਂ ਮੁੜਦਾ। ਐਸਾ ਕਰਮ ਇਹ ਦੁਰਯੋਧਨ ਕਿਉਂ ਕਰ ਰਿਹਾ ਸੀ, ਮਹਾਂਪੁਰਸ਼ਾਂ ਦਾ ਬਚਨ ਹੈ ਕਿ ਇਹ ਦੁਰਯੋਧਨ ਪਾਂਡਵਾਂ ਨੂੰ ਇਹ ਕਰਮ ਕਰਕੇ ਇੰਨਾ ਜਲੀਲ ਕਰਨਾ ਚਾਹੁੰਦਾ ਸੀ ਕਿ ਉਹਨਾਂ ਦੀ ਇਸਤਰੀ ਦੀ ਪੱਤ ਭਰੀ ਸਭਾ ਵਿੱਚ ਮੈਂ ਲਾ ਦਿਆਂ, ਉਹ ਕਿਸੇ ਦੇ ਮੱਥੇ ਲੱਗਣ ਜੋਗੇ ਨਾ ਰਹਿਣ, ਮੈਂ ਜਲੀਲ ਕਰ ਦਿਆਂ ਇਹਨਾਂ ਪਾਂਡਵਾਂ ਨੂੰ ਜਿਹੜੇ ਵੱਡੇ ਵੱਡੇ ਯੋਧੇ ਤੇ ਸੂਰਬੇ ਤੇ ਸਿਆਣੇ ਖਵਾਉਂਦੇ। ਹੁਣ ਦ੍ਰੋਪਦੀ ਆਪਣੀ ਅਕਲ ਨਾਲ ਸਮਝਾਉਣ ਲੱਗੀ ਪਰ ਨਹੀਂ, ਸਰੀਰ ਦਾ ਬਲ ਲਾਇਆ ਪਰ ਸਰੀਰ ਦਾ ਬਲ ਵੀ ਹਾਰ ਗਈ। ਦੇਖੋ ਹੁਣ ਜਦੋਂ ਸਾਰੇ ਪਾਸਿਆਂ ਤੋਂ ਨਿਆਸਰੀ ਹੋ ਗਈ ਨਾ, ਉਸ ਵੇਲੇ ਨੇ ਰੱਬ ਨੂੰ ਯਾਦ ਕੀਤਾ ਭਗਵਾਨ ਨੂੰ। ਇਹ ਕੁਦਰਤੀ ਮਨੁੱਖ ਦਾ ਸੁਭਾਅ ਹੈ ਸਾਸ, ਇਹ ਥੋੜੇ ਕਿਤੇ ਰੱਬ ਨੂੰ ਯਾਦ ਨਹੀਂ ਕਰਦਾ। ਯਾਦ ਉਦੋਂ ਹੀ ਕਰਦਾ ਸੱਚੇ ਦਿਲੋਂ, ਬਾਹਰੋਂ ਤਾਂ ਪਹਿਲਾਂ ਆਪ ਭਾਵੇਂ ਹੱਥ ਜੋੜੀ ਜਾਏਗਾ, ਗਲ ਚ ਪੱਲੇ ਪਾਈ ਜਾਏਗਾ, ਮੱਥੇ ਟੇਕੀ ਜਾਏਗਾ, ਪਰ ਸੱਚੇ ਦਿਲੋਂ ਉਦੋਂ ਹੀ ਯਾਦ ਕਰਦਾ ਜਦੋਂ ਸਾਰੇ ਪਾਸਿਆਂ ਤੋਂ ਇਹ ਨਿਆਸਰਾ ਹੋ ਜਾਂਦਾ। ਇਤਿਹਾਸ ਦੱਸਦਾ ਇਹਦੇ ਬਸਤਰ ਉਤਰਨੇ ਸ਼ੁਰੂ ਹੋ ਗਏ ਤੇ ਇਹਦੇ ਤਨ ਦੇ ਉੱਤੇ ਇੱਕ ਪਰਦਾ ਰਹਿ ਗਿਆ, ਇੱਕ ਪਰਦਾ। ਵੇਖੋ ਇੱਥੋਂ ਤੱਕ ਵੀ ਇਹਨੇ ਜੇ ਰੱਬ ਨੂੰ ਯਾਦ ਨਹੀਂ ਕੀਤਾ, ਅਜੇ ਤੱਕ ਵੀ ਇਹਨੂੰ ਸੀ ਵੀ ਸ਼ਾਇਦ ਇਹ ਸਮਝ ਜਾਣਗੇ, ਪਰ ਜਦੋਂ ਦੇਖਿਆ ਕਿ ਤਨ ਦੇ ਉੱਤੇ ਇੱਕ ਪਰਦਾ ਰਹਿ ਗਿਆ। ਹੁਣ ਕਿੰਨੀ ਕੁ ਦੇਰ ਲੱਗੀ ਹੈ ਇਹਨੂੰ ਅਰਦਾਸ ਕਰਦਿਆਂ ਤੇ ਉਹਨੂੰ ਸੁਣਦਿਆਂ, ਕਿੰਨੀ ਕੁ ਦੇਰ ਲੱਗੀ ਹੈ? ਇੱਕ ਖਿੰਨ ਚ ਅਰਦਾਸ ਵੀ ਹੋ ਗਈ ਤੇ ਸੁਣੀ ਵੀ ਗਈ। ਦੇਖੋ ਅੱਖੀ ਮੀਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੈ ਬੱਲਾ, ਹੇ ਭਗਵਾਨ। ਬਸ ਇਹ ਅੱਖਰ ਵੀ ਜਿਹੜੇ ਕਹਿਣ ਚ ਦੇਰ ਲੱਗਦੀ ਹੈ ਤੇ ਉਸੇ ਵੇਲੇ ਮਾਲਕ ਨੇ ਅਰਦਾਸ ਸੁਣ ਲਈ ਹੈ। ਪਰ ਸੁਣੀ ਕਦੋਂ? ਜਦੋਂ ਸਾਰੇ ਪਾਸਿਆਂ ਤੋਂ ਨਿਆਸਰੇ ਹੋ ਕੇ ਕੀਤੀ ਹੈ। ਕੱਪੜ ਕੋਟ ਸਾਰਿਆਂ ਥੱਕੇ ਦੂਤ ਨਾ ਪਾਰ ਵਸਾਂਦੀ, ਘਰ ਆਈ। ਕਹਿੰਦੇ ਉਸ ਵੇਲੇ ਮਾਲਕ ਨੇ, ਹੁਣ ਆਮ ਜਿਹੜਾ ਕਿਹਾ ਜਾਂਦਾ ਨਾ, ਕਹਿੰਦੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਕੇਵਲ ਮੁਰਲੀ ਵਜਾਉਣ ਵਾਲਾ ਹੀ ਨਾ ਸਮਝੋ। ਜੇ ਉਸ ਵੇਲੇ ਦੇ ਵੱਡੇ ਯੋਧੇ ਸੂਰਮੇ ਸਨ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ, ਜਦੋਂ ਵੱਡੇ ਵੱਡੇ ਸੂਰਮੇ ਨੇ ਉਂਧੀਆਂ ਪਾ ਲਈਆਂ, ਜੇ ਕੋਈ ਯੋਧਾ ਨਿਤਰਿਆ, ਸੂਰਮਾ ਨਿਤਰਿਆ ਪੱਥਰ ਖੜਨ ਵਾਸਤੇ, ਤੇ ਉਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਸਨ। ਹੱਥ ਮਰੋੜ ਸਿਰ ਤੁਰ ਪਸ਼ੂ ਤਾਨ ਕਰਨ ਜਹ ਜਾਂਦੀ, ਘਰ ਆਈ ਠਾਕੁਰ ਮਿਲੇ ਪੈਜ ਰਹੀ ਬੋਲਿਆ ਸ਼ਰਮਾਂਦੀ, ਨਾਥ ਅਨਾਥਾਂ ਬਾਣ ਤੁਰਾਂਦੀ। ਬੇਨਤੀ ਕਰ ਤੋਂ ਭਾਵ ਦ੍ਰੋਪਦੀ ਦੀ ਅਰਦਾਸ ਸੁਣੀ, ਪਰ ਜਦੋਂ ਸਾਰੇ ਪਾਸੇ ਤੋਂ ਨਿਆਸਰੇ, ਜਦੋਂ ਇੱਕ ਅੱਗੇ ਅਰਦਾਸ ਕੀਤੀ, ਮਾਲਕ ਵੱਲੋਂ ਦੇਰ ਨਹੀਂ, ਦੇਰ ਤੇ ਆਪਣੇ ਵੱਲੋਂ ਹੈ ਸਾਸ। ਭਗਵਾਨ ਸ੍ਰੀ ਕ੍ਰਿਸ਼ਨ ਜੀ ਜਦੋਂ ਕਹਿਣ ਲੱਗੇ ਪੈਜ ਰਹੀ ਬੋਲਿਆ ਸ਼ਰਮਾ ਦੀ, ਕਹਿ ਲੱਗੀ ਹੇ ਭਗਵਾਨ ਤੁਸੀਂ ਬੜੀ ਦੇਰ ਲਾ ਦਿੱਤੀ। ਤੇ ਭਗਵਾਨ ਕਹਿੰਦੇ ਦ੍ਰੋਪਦੀ ਦੇਰ ਮੇਰੇ ਵੱਲੋਂ ਨਹੀਂ, ਦੇਰ ਤਾਂ ਤੇਰੇ ਵੱਲੋਂ ਹੈ, ਮੈਂ ਤੇ ਖੜਾ ਸੀ, ਤੂੰ ਮੈਨੂੰ ਯਾਦ ਬਾਅਦ ਵਿੱਚ ਕੀਤਾ। ਤੇਰਾ ਆਸਰਾ ਜਿਹੜਾ ਸੀ ਪੰਜ ਪਾਂਡਵ ਸਨ, ਫਿਰ ਤੂੰ ਦ੍ਰੋਣਾਚਾਰਿਆ ਤੇ ਆਸ ਰੱਖੀ, ਕਿਰਪਾਚਾਰੀਆ ਦਾ ਆਸਰਾ ਤੱਕਿਆ, ਭੀਸ਼ਮ ਪਿਤਾਮੇ ਦਾ ਆਸਰਾ ਤੱਕਿਆ, ਕਰਨ ਦਾ ਆਸਰਾ ਤੱਕਿਆ, ਫਿਰ ਤੈਨੂੰ ਆਪਣੀ ਅਕਲ ਦਾ ਆਸਰਾ ਸੀ ਵੀ ਮੈਂ ਆਪਣੀ ਅਕਲ ਨਾਲ ਇਹਨਾਂ ਨੇੜੇ ਨਹੀਂ ਆਉਣ ਦਿਆਂਗੀ, ਸਮਝਾ ਲਾਂਗੀ। ਫਿਰ ਤੈਨੂੰ ਆਪਣੇ ਸਰੀਰ ਦੇ ਬਲ ਦਾ ਆਸਰਾ ਸੀ ਕਿ ਮੇਰੇ ਅੰਦਰ ਤਾਕਤ ਹੈ, ਮੈਂ ਇਹਨਾਂ ਨੇੜੇ ਨਹੀਂ ਆਉਣ ਦਿਆਂਗੀ, ਤੇ ਮੈਨੂੰ ਤਾਂ ਤੂੰ ਬਾਅਦ ਯਾਦ ਕੀਤਾ। ਪਾਪ ਮਾਲਕ ਨੇ, ਵਾਹਿਗੁਰੂ ਨੇ ਪੈਜ ਰੱਖੀ, ਨਾਮ ਨੇ ਪੈਜ ਰੱਖੀ ਜਦੋਂ ਦ੍ਰੋਪਦੀ ਨੇ ਨਾਮ ਦੀ ਪਰਮੇਸ਼ਰ ਦੀ ਸ਼ਰਨ ਲਈ। ਇਹਦਾ ਮਤਲਬ ਇਹ, ਉਹ ਪਰਮੇਸ਼ਰ ਵਾਹਿਗੁਰੂ ਕਦੇ ਰੋਸ ਨਹੀਂ ਕਰਦਾ। ਦੇਖੋ ਕਿੰਨਾ ਦਿਆਲ ਹੈ। ਆਮ ਤੁਸੀਂ ਦੇਖੋ ਕਿ ਮਨੁੱਖ ਮਨੁੱਖ ਕੋਲ ਜਾਵੇ ਤੇ ਉਹਦਾ ਜਵਾਬ ਮਿਲਦਾ ਵੀ ਮੈਂ ਤੈਨੂੰ ਹੁਣ ਯਾਦ ਆਇਆ, ਹੈ ਪਹਿਲਾਂ ਤਾਂ ਮੈਂ ਤੈਨੂੰ ਦਿਸਿਆ ਨਾ, ਤੂੰ ਪਹਿਲਾਂ ਫਲਾਣੇ ਕੋਲ ਗਿਆ, ਫਲਾਣੇ ਕੋਲ ਗਿਆ, ਫਲਾਣੇ ਕੋਲ ਗਿਆ, ਹੁਣ ਤੇਰਾ ਕਿਤੇ ਨਹੀਂ ਕੰਮ ਬਣਿਆ ਤਾਂ ਆਇਆ ਨਾ ਮੇਰੇ ਕੋਲ। ਪਰ ਵਾਹਿਗੁਰੂ ਜੀ ਏਡੇ ਦਿਆਲ ਨੇ, ਉਹ ਕਦੀ ਨਹੀਂ ਕਹਿੰਦੇ ਕਿ ਤੂੰ ਹੁਣ ਮੈਨੂੰ ਕਿਉਂ ਯਾਦ ਕੀਤਾ। ਜਦੋਂ ਕੋਈ ਯਾਦ ਕਰੇ ਉਦੋਂ ਹੀ ਸੁਣ ਲੈਂਦੇ ਨੇ। ਦੇਖੋ ਉਹ ਕਹਿੰਦੇ ਹੀ ਨਹੀਂ ਵੀ ਮੈਨੂੰ ਹੁਣ ਕਿਉਂ ਯਾਦ ਕੀਤਾ, ਤੂੰ ਹੁਣ ਤੱਕ ਕਿਉਂ ਨਹੀਂ ਕੀਤਾ। ਨਹੀਂ ਨਹੀਂ ਨਹੀਂ, ਕਿਉਂਕਿ ਉਹ ਦਿਆਲ ਨੇ ਨਾ, ਉਹ ਬਖਸ਼ਿੰਦ ਨੇ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭ ਨਾ ਦੇ ਆਧਾਰੇ। ਤੇ ਜੇ ਯਾਦ ਉਹਨੂੰ ਪਸ਼ੂ ਪੰਛੀ ਵੀ ਕਰਦੇ ਆ, ਉਹਨਾਂ ਦੀ ਵੀ ਅਰਦਾਸ ਹੁੰਦਾ। ਹਾਥੀ ਦੀ ਕਥਾ ਆਉਂਦੀ ਹੈ ਗਜਿੰਦਰ ਦੀ, ਗਜਿੰਦਰ ਹਾਥੀ ਨੂੰ ਤੰਦਵੇ ਨੇ ਫੜ ਲਿਆ ਤੇ ਪਹਿਲਾਂ ਤਾਂ ਪਰਿਵਾਰ ਉਹਦੀ ਮਦਦ ਕਰਦਾ ਰਿਹਾ, ਪਰ ਅਖੀਰ ਪਰਿਵਾਰ ਛੱਡ ਕੇ ਚਲਾ ਗਿਆ। ਤੰਦਵਾ ਪਾਣੀ ਦਾ ਜਾਨਵਰ ਹੈ, ਹਾਥੀ ਨੂੰ ਖੁਰਾਕ ਨਹੀਂ ਮਿਲੀ, ਕਈ ਦਿਨ ਜੰਗ ਹੁੰਦਾ ਰਿਹਾ, ਕਦੀ ਹਾਥੀ ਖਿੱਚ ਕੇ ਬਾਹਰ ਲੈ ਆਉਂਦਾ, ਕਦੀ ਤੰਦਵਾ ਖਿੱਚ ਕੇ ਲੈ ਜਾਂਦਾ, ਅਖੀਰ ਹਾਥੀ ਕਮਜ਼ੋਰ ਹੋ ਗਿਆ ਤੇ ਤਨਵੇ ਦਾ ਜ਼ੋਰ ਪੈ ਗਿਆ ਤੇ ਜਦੋਂ ਅਜੇ ਵੀ ਦੇਖੋ ਹਾਥੀ ਨੇ ਰੱਬ ਨੂੰ ਯਾਦ ਨਹੀਂ ਕੀਤਾ। ਪਹਿਲਾਂ ਸੀ ਕਿ ਮੇਰੇ ਨਾਲ ਪਰਿਵਾਰ ਬੜਾ ਵੱਡਾ ਹੈ ਛਡਾ ਲਏਗਾ, ਫਿਰ ਆਪਣੇ ਬਲ ਤੇ ਮਾਣ ਸੀ, ਪਰ ਜਦੋਂ ਅਖੀਰ ਗਜਿੰਦਰ ਹਾਥੀ ਨੇ ਦੇਖਿਆ ਵੀ ਮੈਂ ਹੁਣ ਗਿਆ, ਉਹ ਵੀ ਜਿਸ ਵੇਲੇ ਨੇ ਦੇਖਿਆ ਭਈ ਹੁਣ ਆਖਰੀ ਹੈ, ਪਹਿਲਾ ਸਰੀਰ ਅੰਦਰ ਚਪਾਂਦੇ ਚਲਾ ਗਿਆ, ਉਦੋਂ ਵੀ ਨਹੀਂ ਜਦੋਂ ਆਖਰੀ ਸਿਰ ਡੁੱਬਣ ਲੱਗਾ ਹੈ ਨਾ ਵੀ ਹੁਣ ਤਾਂ ਮੈਂ ਗਿਆ, ਤੇ ਮਾਲਕ ਨੇ ਉਸੇ ਵੇਲੇ ਅਰਦਾਸ ਸੁਣ ਲਈ। ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗ੍ਰਹ ਤੇ ਛੂਟਾ, ਮਹਿਮਾ ਨਾਮ ਕਹਾ ਲੋ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਵਾਹਿਗੁਰੂ ਨੇ ਉਹਦੀ ਅਰਦਾਸ ਸੁਣ ਲਈ ਹੈ। ਜੇ ਇੱਕ ਹਰਨੀ ਘਾਹ ਚੁਗ ਰਹੀ ਹੈ, ਸਮਾਂ ਵੀ ਉਹਦੇ ਤੇ ਹੈ ਕਿ ਬੱਚਿਆਂ ਨੂੰ ਜਨਮ ਦੇਣਾ, ਸ਼ਿਕਾਰੀ ਨੇ ਦੇਖ ਲਿਆ ਤੇ ਇਹਨੇ ਇੱਕ ਪਾਸੇ ਜਾਲ ਲਾ ਦਿੱਤਾ, ਇੱਕ ਪਾਸੇ ਕੁੱਤਾ ਖੜਾ ਕਰ ਦਿੱਤਾ ਤੇ ਇੱਕ ਪਾਸੇ ਅੱਗ ਲਾ ਦਿੱਤੀ ਜੰਗਲੀ ਨੂੰ, ਚੌਥੇ ਪਾਸੇ ਆਪ ਗੋਲੀ ਭਰ ਕੇ ਤਿਆਰੀ ਕਰ ਲਈ ਹਰਨੀ ਨੂੰ ਮਾਰਨ ਵਾਸਤੇ। ਜਿਸ ਵੇਲੇ ਇਹਨੇ ਦੇਖਿਆ, ਹੁਣ ਦੱਸਣ ਵਿੱਚ ਤੇ ਸਮਾਂ ਲੱਗਦਾ ਨਾ, ਕਿੰਨਾ ਕੁ ਸਮਾਂ ਲੱਗਾ ਹੋਏਗਾ, ਹੁਣ ਗੋਲੀ ਚੱਲਣ ਵਿੱਚ ਕਿੰਨਾ ਕੁ ਸਮਾਂ ਲੱਗਦਾ। ਉਸ ਤੋਂ ਪਹਿਲਾਂ ਇਹਨੇ ਅਰਦਾਸ ਕਰ ਦਿੱਤੀ ਮਾਲਕ ਅੱਗੇ ਤੇ ਵਾਹਿਗੁਰੂ ਨੇ ਅਰਦਾਸ ਸੁਣੀ। ਹੋਇਆ ਕਿ ਥੱਲੇ ਉਹ ਨਾਗ ਨਿਕਲਿਆ, ਉਹਨੇ ਦੇ ਹੱਥ ਚ ਡੰਗ ਮਾਰਿਆ, ਸ਼ਿਕਾਰੀ ਨੇ ਡੰਗ ਮਾਰਨਿਆ ਹੱਥ ਹਿੱਲ ਗਿਆ ਤੇ ਅੱਗੋਂ ਜਿਹੜੀ ਰਾਈਫਲ ਦੀ ਨਾਲੀ ਸੀ ਉਹ ਹਿੱਲ ਗਈ, ਗੋਲੀ ਚੱਲ ਗਈ, ਗੋਲੀ ਵੱਜੀ ਸਿੱਧੀ ਕੁੱਤੇ ਨੂੰ ਤੇ ਇਹ ਜਿਹੜਾ ਸ਼ਿਕਾਰੀ ਸੀ ਸੱਪ ਲੜਨ ਕਰਕੇ ਇਹ ਵੀ ਪੁੱਠਾ ਹੋ ਗਿਆ, ਇਹ ਵੀ ਮਰ ਗਿਆ। ਹਵਾ ਦਾ ਰੁੱਖ ਬਦਲ ਗਿਆ ਤੇ ਜਾਲ ਸੜ ਗਿਆ ਤੇ ਚਾਰੇ ਰਸਤੇ ਹਰਨੀ ਵਾਸਤੇ ਖੁੱਲੇ ਹੋ ਗਏ। ਉਹ ਮਾਲਕ ਅਰਦਾਸ ਸੁਣਦਾ, ਪਰ ਜਦੋਂ ਅਸੀਂ ਸੱਚੇ ਦਿਲੋਂ ਕਰਨੇ ਆ, ਸਾਰੇ ਪਾਸਿਆਂ ਤੋਂ ਨਿਆਸਰੇ ਹੋ ਕੇ ਭਾਵ ਇੱਕ ਦਾ ਆਸਰਾ ਸੀ ਲੈਂਦੇ ਹਾਂ ਔਰ ਭਰੋਸਾ ਹੋਵੇ ਪੂਰਾ, ਉਹ ਮੇਰਾ ਗੁਰੂ ਪਰਮੇਸ਼ਰ ਮੇਰੇ ਅੰਗ ਸੰਗ ਹੈ, ਲੋੜ ਹੈ ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭਚਿਤ। ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣੇ, ਗੁਰੂ ਉੱਤੇ ਭਰੋਸਾ ਹੋਵੇ, ਭਾਉ ਤੇ ਭਾਉ ਹੋਵੇ ਅੰਦਰ। ਜੇ ਪਸ਼ੂ ਪੰਛੀਆਂ ਦੀ ਵਾਹਿਗੁਰੂ ਅਰਦਾਸ ਸੁਣ ਸਕਦਾ ਤੇ ਸਾਡੀ ਕਿਉਂ ਨਹੀਂ ਸੁਣ ਸਕਦਾ। ਲੋੜ ਹੈ ਕਿ ਸਾਨੂੰ ਭਰੋਸਾ ਹੋਵੇ ਗੁਰ ਮੇਰੇ ਸੰਗ ਸਦਾ ਹੈ ਨਾਲ। ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ। ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ,
ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ, ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ।
ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ,
ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ, ਜਿਸ ਦੇ ਮਨ ਵਿੱਚ ਹੈ ਭਾਈ।
ਭਾਈ ਗੁਰ ਕੀ ਪ੍ਰਤੀਤ ਜੀ ਜਿਸ ਦੇ ਮਨ ਵਿੱਚ ਹੈ ਭਾਈ,
ਗੁਰ ਕੀ ਪ੍ਰਤੀਤ ਜੀ
ਮਨ ਗੁਰ ਕੀ ਪਰਤੀ ਤਿਸ ਜਾਣਿਆ ਵੈ ਹਰ ਪ੍ਰਭ ਕੀ ਜਾ ਕੈ ਮਨ ਵਿਸ਼ਵਾਸ ਪ੍ਰਭ ਆਇਆ ਤਦ ਗਿਆਨ ਤਿਸ ਮਨ ਪ੍ਰਗਟਾਇਆ ਗੁਰੂ ਨਾਲ ਸੱਚਾ ਪਿਆਰ ਪ੍ਰੀਤ ਤੇ ਪ੍ਰਤੀਤ ਪਾਉ ਤੇ ਪਾਉ ਇੱਕ ਭਾਈ ਪਤੰਗਾ ਜੀ ਹੋਏ ਨੇ ਲਾਹੌਰ ਦੇ ਰਹਿਣ ਵਾਲੇ ਤੇ ਉਹਨਾਂ ਦੇ ਕੋਲ ਅਮਾਨਤਾਂ ਲੋਕ ਰੱਖਿਆ ਕਰਦੇ ਸੀ ਕਿ ਜਿਹੜਾ ਵੀ ਜਿਹੜਾ ਵੀ ਕੋਈ ਅਮਾਨਤ ਰੱਖਦਾ ਜੇ ਦਾਦਾ ਰੱਖੇ ਪੋਤਰੇ ਨੂੰ ਵੀ ਸਮੇਂ ਨਾਲ ਉਹ ਅਮਾਨਤ ਮਿਲ ਜਾਂਦੀ ਹੈ। ਇੱਕ ਜਮਾਲ ਖਾਂ ਪਠਾਨ 500 ਮੋਹਰ ਲੈ ਕੇ ਆਇਆ, ਭਾਈ ਸਾਹਿਬ ਮੈਂ 6 ਮਹੀਨੇ ਵਾਸਤੇ ਜਾ ਰਿਹਾ, ਆ ਅਮਾਨਤ ਮੇਰੀ ਸਾਂਭ ਲਓ। ਗਾਹਕਾਂ ਦੀ ਭੀੜ ਸੀ, ਭਾਈ ਸਾਹਿਬ ਭਾਈ ਪਤੰਗਾ ਜੀ ਕਹਿੰਦੇ ਜਮਾਲ ਖਾਂ ਜੀ ਇੱਥੇ ਰੱਖ ਦਿਓ ਤੇ ਮੈਂ ਥੋੜਾ ਵਿਹਲਾ ਹੋ ਕੇ ਫੇਰ ਸੰਭਾਲ ਲਾਂਗਾ। ਉਹਨੂੰ ਭਰੋਸਾ ਇੰਨਾ ਸੀ, ਰੱਖ ਕੇ ਚਲਾ ਗਿਆ। ਗੁਰਸਿੱਖ ਨੇ ਉਹ 500 ਮੋਹਰ ਦੀ ਥੈਲੀ ਨੇੜੇ ਮਿੱਟੀ ਦਾ ਬਰਤਨ ਜਿਹੜਾ ਸੀ, ਆਮ ਉਦੋਂ ਬਰਤਨ ਹੁੰਦੇ ਦੁਕਾਨਾਂ ਵਿੱਚ, ਉਹ ਚਰਾਕੇ ਉੱਤੇ ਢੱਕਣ ਦੇ ਦਿੱਤਾ ਵੀ ਜਦੋਂ ਮੈਨੂੰ ਫੁਰਸ਼ਤ ਮਿਲੇਗੀ, ਵੇਲ ਮਿਲੇਗਾ, ਫਿਰ ਮੈਂ ਵੇਈ ਤੇ ਵੀ ਚੜਾ ਲਾਂਗਾ ਤੇ ਮਾਨਤ ਵਾਲੀ ਜਗ੍ਹਾ ਵੀ ਰੱਖ ਲਾਂਗਾ। ਜਮਾਲ ਖਾਂ ਚਲਾ ਗਿਆ, ਸਾਰਾ ਦਿਨ ਇੰਨੀ ਭੀੜ ਰਹੀ ਗੁਰਸਿੱਖ ਭੁੱਲ ਗਿਆ। 6 ਮਹੀਨੇ ਅਮਾਨਤ ਉਸ ਬਰਤਨ ਵਿੱਚ ਪਈ ਰਹੀ। 6 ਮਹੀਨੇ ਬਾਅਦ ਜਦ ਜਮਾਲ ਖਾਂ ਆਇਆ, ਭਾਈ ਸਾਹਿਬ ਮੈਂ ਤੁਹਾਡੇ ਕੋਲ ਅਮਾਨਤ ਰੱਖੀ ਸੀ, 500 ਮੋਹਰ ਮੈਨੂੰ ਦੇ ਦਿਓ। ਗੁਰਸਿੱਖ ਨੇ ਵੇਈ ਦੇਖੀ, ਕਿਤੇ ਨਾਂ ਨਹੀਂ ਜਮਾਲ ਖਾਂ ਦਾ। ਜਿੱਥੇ ਅਮਾਨਤਾਂ ਰੱਖੀਆਂ ਸੀ, ਇੱਕ ਅਮਾਨਤ ਖੋਲ੍ਹ ਕੇ ਦੇਖੀ, ਜਮਾਲ ਖਾਂ ਦੀਆਂ ਮੋਹਰਾਂ ਹੈ ਨਹੀਂ। ਗੁਰਸਿੱਖ ਕਹਿਣ ਲੱਗਾ, ਜਮਾਲ ਖਾਂ ਜੀ ਤੁਸੀਂ ਭੁੱਲ ਗਏ ਹੋ, ਅਮਾਨਤ ਆਪਣੀ ਕਿਸੇ ਹੋਰ ਕੋਲ ਰੱਖੀ ਹੋਣੀ। ਆ ਵੇਈ ਦੇਖ ਲਓ, ਤੁਹਾਡਾ ਕਿਤੇ ਨਾਂ ਨਹੀਂ। ਆ ਅਮਾਨਤਾਂ ਪਈਆਂ ਨੇ, ਉੱਥੇ ਵੀ ਤੁਹਾਡੀ ਅਮਾਨਤ ਹੈ ਨਹੀਂ। ਸੁਣਦਿਆਂ ਸਾਰ ਜਮਾਲ ਖਾਂ ਦੇ ਪੈਰਾਂ ਥੱਲਿਓਂ ਮਿੱਟੀ ਨਿਕਲ ਗਈ। ਗੁਰਸਿੱਖਾ, ਮੇਰੀ ਜ਼ਿੰਦਗੀ ਦੀ ਕਮਾਈ ਹੈ, ਮੈਨੂੰ ਐਸਾ ਖਿਆਲ ਨਹੀਂ ਸੀ ਕਿ ਮੇਰੇ ਨਾਲ ਗੁਰੂ ਦਾ ਸਿੱਖ ਵੀ ਧੋਖਾ ਕਰ ਲਏਗਾ, ਮੈਂ ਤਾਂ ਤੇਰੇ ਕੋਲ ਰੱਖੀ ਹੈ। ਸਿੱਖ ਕਹਿੰਦਾ ਹੈ ਨਹੀਂ। ਜਮਾਲ ਖਾਂ ਨੇ ਜਾ ਕੇ ਨਵਾਬ ਦੇ ਕੋਲ ਸ਼ਿਕਾਇਤ ਕਰ ਦਿੱਤੀ ਵੀ ਗੁਰਸਿੱਖ ਨੇ ਮੇਰੇ ਨਾਲ ਧੋਖਾ ਕੀਤਾ, ਮੈਨੂੰ ਤੇ ਬੜਾ ਭਰੋਸਾ ਸੀ, 500 ਮੋਹਰ ਦਿੱਤੀ ਸੀ, ਉਹ ਹਜ਼ਮ ਕਰ ਗਿਆ, ਖਾ ਗਏ। ਨਵਾਬ ਕਹਿਣ ਲੱਗਾ, ਜਿਹੜਾ ਗੁਰੂ ਦਾ ਸਿੱਖ ਹੈ ਨਾ, ਚਾਹੇ 5 ਲੱਖ ਮੋਹਰ ਹੋਵੇ, ਉਹ ਧੋਖਾ ਨਹੀਂ ਕਰਦਾ। ਦੇਖੋ ਜਿਹੜਾ ਗੁਰੂ ਦਾ ਸਿੱਖ। ਜਮਾਲ ਖਾਂ ਕਹਿੰਦਾ, ਮੈਂ ਖੁਦਾ ਨੂੰ ਯਾਦ ਕਰਕੇ ਕਹਿੰਦਾ ਜੀ ਮੈਂ ਅਮਾਨਤ ਰੱਖੀ ਹੈ। ਨਵਾਬ ਨੇ ਫੈਸਲਾ ਕੀਤਾ, ਜਿਸ ਵੇਲੇ ਗੁਰਸਿੱਖ ਨੂੰ ਬੁਲਾਇਆ, ਪੁੱਛਿਆ, ਗੁਰਸਿੱਖ ਕਹਿਣ ਲੱਗਾ ਜੀ ਦੇਖੋ ਮੇਰੇ ਕੋਲ ਵਹੀਆਂ ਦੇਖ ਲਓ, ਅਮਾਨਤਾਂ ਦੇਖ ਲਓ, ਹੁਣ ਕੀ ਪਤਾ ਲੱਗੇ ਸੱਚਾ ਕੌਣ। ਅਖੀਰ ਫੈਸਲਾ ਇਹ ਹੋਇਆ ਕਿ ਇੱਕ ਤੇਲ ਦਾ ਕੜਾਹਿਆ, ਪਾਵ ਕੜਾਹੇ ਵਿੱਚ ਤੇਲ ਪਾਇਆ ਜਾਵੇ, ਜਦ ਤੇਲ ਉਬਾਲੇ ਖਾਵੇ ਉਹਦੇ ਚ ਟਗੇ ਸੁੱਟੇ ਜਾਣ, ਇਹ ਦੋਵੇਂ ਉਬਲਦੇ ਤੇਲ ਚੋਂ ਟਗੇ ਕੱਢਣ, ਜਿਹੜਾ ਸੱਚਾ ਹੋਏਗਾ ਉਹਦਾ ਹੱਥ ਬਚ ਜਾਏਗਾ ਜਾਂ ਝੂਠਾ ਸੜ ਜਾਏਗਾ, ਜਿਹਦਾ ਹੱਥ ਬਚ ਗਿਆ ਉਹ ਸੱਚਾ। ਦੋਵੇਂ ਤਿਆਰ ਹੋ ਗਏ। ਹੁਣ ਜਮਾਲ ਖਾਂ ਨੂੰ ਮੈਂ ਸੱਚਾ, ਮੈਂ ਅਮਾਨਤ ਰੱਖੀ ਹੈ, ਗੁਰਸਿੱਖ ਨੂੰ ਕਿਉਂਕਿ ਗੁਰਸਿੱਖ ਜਿਹੜਾ ਭੁੱਲ ਗਿਆ ਸੀ, ਬੇਈਮਾਨ ਨਹੀਂ ਸੀ, ਉਹ ਵੀ ਸੱਚਾ। ਪਬਲਿਕ ਇਕੱਠੀ ਹੋ ਗਈ। ਜਿਸ ਵੇਲੇ ਤੇਲ ਉੱਬਣਾ ਸ਼ੁਰੂ ਹੋ ਗਿਆ ਤੇ ਵਿੱਚ ਟਗੇ ਸੁੱਟੇ, ਹੁਕਮ ਕੀਤਾ ਕੱਢੋ, ਜਿਹੜਾ ਜਮਾਲ ਖਾਂ ਸੀ ਨਾ, ਇਹਨੂੰ ਜਿੰਨੇ ਕੁ ਪੀਰ ਯਾਰ ਸੀ, ਫਲਾਣਿਆ ਪੀਰਾ ਮੈਂ ਤੇਰੇ ਚਿਰਾਗ ਬਾਲਾਂਗਾ, ਤੇਰੇ ਆਹ ਪ੍ਰਸ਼ਾਦ ਦਾਂਗਾ, ਤੇਰੇ ਆਹ ਦਿਆਂਗਾ, ਤੇਰੇ ਆਹ ਦਿਆਂਗਾ, ਮੇਰੀ ਰਾਖੀ ਕਰ, ਮੇਰਾ ਬਚਾਅ ਕਰ। ਜਦ ਇਹਨੇ ਹੱਥ ਪਾਇਆ, ਚੀਕਾਂ ਮਾਰਦਾ ਪਿੱਛੇ ਨੂੰ ਡਿੱਗ ਪਿਆ, ਹੱਥ ਸੜ ਗਿਆ। ਹੁਣ ਗੁਰਸਿੱਖ ਨੂੰ ਕਿਹਾ ਵੀ ਤੂੰ ਵੀ ਹੱਥ ਪਾ। ਗੁਰਸਿੱਖ ਨੇ ਹੋਰ ਕਿਸੇ ਨੂੰ ਯਾਦ ਨਹੀਂ ਕੀਤਾ, ਇੱਕ ਸੱਚੇ ਪਾਤਸ਼ਾਹ ਕੀ ਅਰਦਾਸ ਕੀਤੀ। ਸੱਚੇ ਪਾਤਸ਼ਾਹ ਆਪਣੇ ਬਿਰਦ ਬਣ ਦੀ ਆਪ ਲਾਜ ਰੱਖੋ, ਮੈਂ ਸੱਚਾ, ਜੇ ਮੇਰਾ ਹੱਥ ਸੜ ਗਿਆ, ਮੇਰਾ ਨਾਂ ਤਾਂ ਬਾਅਦ ਚ ਆਉਣਾ, ਪਹਿਲਾਂ ਗੁਰੂ ਦਾ ਨਾਂ ਆਉਣਾ। ਗੁਰੂ ਦਾ ਸਿੱਖ ਝੂਠਾ, ਗੁਰੂ ਦਾ ਸਿੱਖ ਜਿਸ ਵੇਲੇ ਅਰਦਾਸ ਕਰਕੇ ਵਾਹਿਗੁਰੂ ਕਹਿ ਕੇ ਹੱਥ ਪਾਇਆ, ਟਗੇ ਐਂ ਕਰ ਲਏ ਜਿਵੇਂ ਠੰਡੇ ਪਾਣੀ ਚੋਂ ਕੱਢ ਲਈ ਦੇ। ਹੁਣ ਗੁਰਸਿੱਖ ਦੀ ਤੇ ਜੈ ਜੈਕਾਰ ਹੋਈ, ਜਮਾਲ ਖਾਂ ਝੂਠਾ। ਜਦ ਗੁਰਸਿੱਖ ਵਾਪਸ ਆ ਗਿਆ, ਦੀਵਾਲੀ ਦਾ ਤਿਉਹਾਰ ਨੇੜੇ ਸੀ, ਆਪਣੀ ਦੁਕਾਨ ਦੇ ਬਰਤਨ ਸਾਫ ਕਰ ਰਿਹਾ, ਹੋਰ ਚੂਨਾ ਆਦਿ ਫੇਰ ਰਿਹਾ, ਕਰਦਿਆਂ ਕਰਦਿਆਂ ਬਰਤਨ ਸਾਫ ਕਰਦਿਆਂ ਕਰਦਿਆਂ ਹੱਥ ਉੱਥੇ ਪੈ ਗਿਆ ਜਿੱਥੇ 500 ਮੋਹਰ ਦੀ ਥੈਲੀ ਸੀ। ਇੱਕਦਮ ਇਹ ਕਿੱਥੋਂ ਆ ਗਈ ਥੈਲੀ? ਇਹ ਤੇ ਮੋਹਰਾਂ ਨੇ। ਨਾਲ ਦੇ ਨਾਲ ਯਾਦ ਆ ਗਿਆ, ਇਹ ਤੇ ਜਮਾਲ ਖਾਂ ਦੀਆਂ ਮੋਹਰਾਂ ਨੇ। ਹੁਣ ਜੇ ਸਿੱਖ ਚਾਹੁੰਦਾ ਤੇ ਉਹ ਮੋਹਰਾਂ ਵਿਖਾ ਵਿਖਾ ਕੇ ਵਰਤ ਸਕਦਾ ਸੀ, ਵੀ ਮੈਨੂੰ ਤੇ ਗੁਰੂ ਨੇ ਬਚਾਇਆ, ਮੇਰਾ ਹੱਥ ਨਹੀਂ ਸੜਿਆ। ਪਰ ਅੰਦਰ ਸੱਚ ਸੀ ਨਾ, ਅੰਦਰ ਗੁਰੂ ਦਾ ਬਚਨ ਵਸਿਆ ਹੋਇਆ ਸੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੈ ਜਾਂ ਮਰਦਾਰ ਨਾ ਖਾਏ। ਗੁਰਸਿੱਖ ਨੇ ਮੋਹਰਾਂ ਵਾਲੀ ਥੈਲੀ ਲਈ ਤੇ ਜਮਾਲ ਖਾਂ ਦੇ ਘਰ ਚਲਾ ਗਿਆ। ਜਮਾਲ ਖਾਂ, ਆ ਤੇਰੀ ਅਮਾਨਤ ਹੈ ਤੇ ਮੈਨੂੰ ਖਿਮਾ ਕਰੀ, ਮੈਂ ਭੁੱਲ ਗਿਆ ਸੀ। ਜਮਾਲ ਖਾਂ ਸ਼ਮ ਸ਼ਮ ਨੇਤਰਾਂ ਚੋਂ ਹੰਝੂ ਵਗਾ ਰਿਹਾ। ਗੁਰੂ ਦਿਆ ਸਿੱਖਾ, ਜਿਸ ਗੁਰੂ ਨੇ ਤੇਰੀ ਪੈਜ ਰੱਖੀ, ਲਾਜ ਰੱਖੀ ਹੈ, ਮੈਨੂੰ ਉਸ ਗੁਰੂ ਦੀ ਸ਼ਰਨ ਚ ਲੈ ਕੇ ਚੱਲ। ਮਹਾਂਪੁਰਸ਼ਾਂ ਦਾ ਬੜਾ ਪਿਆਰਾ ਬਚਨ ਹੈ, ਜੀਵਨ ਹੀ ਪ੍ਰਚਾਰ ਹੈ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਹੈ, ਕਰਨੀ ਪ੍ਰਧਾਨ ਹੈ, ਕਥਨੀ ਪ੍ਰਧਾਨ ਨੇ, ਕਰਨੀ ਪ੍ਰਧਾਨ ਹੈ। ਗੁਰੂ ਦੇ ਸਿੱਖ ਦਾ ਜੀਵਨ ਹੀ ਪ੍ਰਚਾਰ ਬਣ ਜਾਂਦਾ, ਬੋਲਣ ਨਾਲ ਪ੍ਰਚਾਰ ਨਹੀਂ। ਉਸ ਵੇਲੇ ਥੋੜੇ ਦਿਨਾਂ ਬਾਅਦ ਜਮਾਲ ਖਾਂ ਤੇ ਭਾਈ ਪਤੰਗਾ ਜੀ ਪੰਚਮ ਪਾਤਸ਼ਾਹ ਮਾਂ ਦੀ ਸ਼ਰਨ ਚ ਆਉਂਦੇ, ਆ ਕੇ ਦਰਸ਼ਨ ਕਰਦੇ। ਜਮਾਲ ਖਾਂ ਕਹਿੰਦਾ, ਸੱਚੇ ਪਾਤਸ਼ਾਹ ਮੇਰਾ ਭਰਮ ਦੂਰ ਕਰੋ। ਕਹਿੰਦੇ ਮਾਰੇ, ਕਹਿੰਦੇ ਦੱਸ ਭਾਈ। ਸੱਚੇ ਪਾਤਸ਼ਾਹ, ਮੈਂ ਅਮਾਨਤ ਰੱਖੀ ਸੀ, ਮੈਂ ਸੱਚਾ ਸੀ, ਹੱਥ ਮੇਰਾ ਸੜ ਗਿਆ। ਹੱਥ ਤੁਹਾਡੇ ਸਿੱਖ ਦਾ ਸੜਨਾ ਚਾਹੀਦਾ ਸੀ ਤੇ ਮੇਰਾ ਕਿਉਂ ਸੜਿਆ? ਮਾਰੇ ਕਹਿੰਦੇ, ਜਮਾਲ ਖਾਂ ਝੂਠਾ ਸਿੱਖ ਵੀ ਨਹੀਂ, ਤੂੰ ਵੀ ਸੱਚਾ ਤੇ ਸਾਡਾ ਸਿੱਖ ਵੀ ਸੱਚਾ, ਇੱਥੇ ਤੇ ਤੁਸੀਂ ਬਰਾਬਰ। ਤੂੰ ਸੱਚਾ ਇਸ ਕਰਕੇ ਕਿ ਤੂੰ ਅਮਾਨਤ ਰੱਖੀ ਸੀ, ਤੂੰ ਸੱਚਾ। ਸਿੱਖ ਸੱਚਾ ਇਸ ਕਰਕੇ ਕਿ ਸਿੱਖ ਬੇਈਮਾਨ ਨਹੀਂ ਸੀ, ਭੁੱਲ ਗਿਆ ਸੀ। ਭੁੱਲ ਜਾਣਾ ਪਾਪ ਨਹੀਂ, ਪਾਪ ਹੈ ਜੇ ਬੇਈਮਾਨੀ ਕਰੇ ਤਾਂ। ਜੇ ਸਿੱਖ ਬੇਈਮਾਨ ਹੁੰਦਾ, ਤੈਨੂੰ ਇਹ ਮੋਹਰਾਂ ਕਿਉਂ ਵਾਪਸ ਕਰਦਾ, ਅਮਾਨਤ ਕਿਉਂ ਵਾਪਸ ਕਰਦਾ? ਇੱਥੇ ਤੁਸੀਂ ਬਰਾਬਰ, ਤੂੰ ਵੀ ਸੱਚਾ, ਇਹ ਵੀ ਸੱਚਾ। ਫਰਕ ਇਹ ਹੈ ਕਿ ਤੇਰਾ ਵਿਸ਼ਵਾਸ ਉਸ ਅੱਲਾਹ ਤਾਲਾ ਤੇ ਨਹੀਂ ਆਇਆ। ਸਿੱਖ ਦਾ ਵਿਸ਼ਵਾਸ ਗੁਰੂ ਪਰਮੇਸ਼ਰ ਤੇ। ਤੂੰ ਤੇ ਕਬਰਾਂ ਵਾਲਿਆਂ ਨੂੰ, ਤੂੰ ਤੇ ਪੀਰਾਂ ਨੂੰ ਧਿਆਉਂਦਾ ਰਿਹਾ, ਪਤਾ ਨਹੀਂ ਕਿੰਨੇ ਕੁ ਪੀਰ ਗਿਣ ਲਏ ਤੂੰ। ਇਸ ਕਰਕੇ ਉਸ ਅੱਲਾਹ ਤਾਲਾ ਨੇ ਤੇਰੀ ਰੱਖਿਆ ਨਹੀਂ ਕੀਤੀ, ਤੂੰ ਉਹਨੂੰ ਯਾਦ ਹੀ ਨਹੀਂ ਕੀਤਾ। ਸਾਡੇ ਸਿੱਖ ਦੀ ਅਰਦਾਸ ਗੁਰੂ ਅੱਗੇ ਹੈ, ਇਹਨੇ ਸਾਰੇ ਆਸਰੇ ਛੱਡ ਕੇ ਗੁਰੂ ਦਾ ਆਸਰਾ ਲਿਆ, ਇਸ ਕਰਕੇ ਗੁਰੂ ਮਹਾਰਾਜ ਇਹਦੇ ਸਹਾਈ ਹੋਏ ਨੇ। ਜਿਹੜੇ ਸੱਚੇ ਦਿਲੋਂ ਅਰਦਾਸ ਕਰਦੇ ਨੇ ਨਾ, ਬਿਰਥੀ ਕਦੇ ਨਾ ਹੋਵੇ, ਜਨ ਕੀ ਅਰਦਾਸ, ਇਹਨੇ ਜਨ ਬਣਿਆ ਹੋਇਆ, ਇਹਦਾ ਹੋਰ ਕੋਈ ਆਸਰ। ਸਿੱਖ ਦੀ ਅਰਦਾਸ ਹਮੇਸ਼ਾ ਗੁਰੂ ਅੱਗੇ ਹੈ। ਭਗਤਾਂ ਕੀ ਟੇਕ, ਤੂੰ ਸੰਤਾਂ ਕੀ ਓਟ, ਤੂੰ ਸੱਚਾ ਸਿਰਜਣਹਾਰਾ। ਕਿਸੇ ਦਾ ਕੋਈ ਆਸਰਾ, ਕਿਸੇ ਦਾ ਕੋਈ ਆਸਰਾ, ਗੁਰਸਿੱਖ ਦਾ ਆਸਰਾ ਗੁਰੂ ਪਰਮੇਸ਼ਰ ਹੈ। ਜਦੋਂ ਅਸੀਂ ਸੱਚੇ ਦਿਲੋਂ ਭਾਉ ਤੇ ਭਾਵ ਵਿੱਚ ਰਹਿ ਕੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਨੇ ਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਆਪ ਸਹਾਈ ਹੁੰਦੇ ਨੇ। ਜ ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ
ਜਨ ਕੀ ਅਰਦਾਸ ਜੀ
ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ
ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਨਤੀ ਨਾ ਜਾਂਦੀ ਪਿਆਰੇ
ਬਿਰਥੀ ਨਾ ਜਾਂਦੀ ਪਿਆਰੇ
ਬਿਰਥੀ ਨਾ ਜਾਂਦੀ ਪਿਆਰੇ ਬਿਰਥੀ ਨਾ ਜਾਂਦੀ ਪਿਆਰੇ
ਬਿਰਥੀ ਨਾ ਜਾਂਦੀ ਪਿਆਰੇ ਬਿਰਥੀ ਨਾ ਜਾਂਦੀ ਪਿਆਰੇ
ਬਿਰਥੀ ਨਾ ਜਾਂਦੀ ਪਿਆਰੇ ਬਿਰਥੀ ਨਾ ਜਾਂਦੀ ਪਿਆਰੇ
ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ
ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ ਜਨ ਕੀ ਅਰਦਾਸ ਜੀ ਬਿਰਥੀ ਨਾ ਜਾਂਦੀ ਪਿਆਰੇ
ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦਕ ਪੂਰਨ ਗੁਣਤਾਸ ਸੋ ਸਤਸੰਗ ਜੋ ਸੰਗਤ ਨੇ ਅਰਦਾਸ ਕੀਤੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਵਿੱਚ ਕਰਤਾ ਪੁਰਖ ਲੋਆ ਵਾਲ ਨਾ ਵਿੰਗਾ ਗੁਰ ਮੇਰੇ ਸੰਗ ਸਦਾ ਹੈ ਅੰਗ ਸੰਗ ਹੋ ਕੇ ਸੱਚੇ ਪਾਤਸ਼ਾਹ ਜੀ ਸਹਾਈ ਹੋ ਕੇ ਇਹ ਜੋ ਸਮਾਗਮ ਹੋਏ 12-13-14 ਅਕਤੂਬਰ ਦੇ ਸਤਿਗੁਰ ਦੀ ਰਹਿਮਤ ਸਦਕਾ ਸੋ ਸਤਿਗੁਰ ਦੀ ਕਿਰਪਾ ਸਦਕਾ ਹੀ ਸਤਸੰਗ ਇਹ ਹੋਏ ਹਨ ਔਰ ਇਹਦੀ ਵਧਾਈ ਸਾਰੀ ਸੰਗਤ ਨੂੰ ਹੈ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟਨ ਕੋਟ ਵਾਰ ਨਮਸਕਾਰ ਹੈ ਜੋ ਵੀ ਮਹਾਂਪੁਰਸ਼ ਆਏ ਸੋ ਸਾਰੇ ਅਸੀਸਾਂ ਦੇ ਕੇ ਗਏ ਹਨ ਸਾਰੀ ਸੰਗਤ ਅਰਦਾਸ ਕਰਕੇ ਗਈ ਹੈ ਸਾਰੀਆਂ ਸੰਗਤਾਂ ਦੀਆਂ ਅਸੀਸਾਂ ਆਪ ਜੀ ਦੇ ਨਾਲ ਹਨ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਜੇ ਮੈਂ 2-4 ਦੇ ਨਾਂ ਗਿਣਾ ਭਾਈ ਨਹੀਂ ਹਜ਼ਾਰ ਆ ਤੁਸੀਂ ਸਾਰਿਆਂ ਨੇ ਬੱਚਿਆਂ ਨੇ ਬੀਬੀਆਂ ਨੇ ਭਾਈਆਂ ਨੇ ਸਭ ਨੇ ਨੇੜੇ ਵਾਲਿਆਂ ਦੂਰ ਵਾਲਿਆਂ ਕਿਉਂਕਿ ਇੰਨਾ ਇਕੱਠ ਔਰ ਇੰਨੀ ਸ਼ਾਂਤੀ ਇੰਨਾ ਪਿਆਰ ਇਹ ਸਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਤਸੰਗ ਜੀ ਰਹਿਮਤ ਹੋਈ ਹੈ ਸੋ ਇਹ ਵੀ ਸੀ ਕਿ ਅੰਦਾਜ਼ਾ ਕਿ ਇੱਥੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਖੀਰਲਾ ਹੈ ਭਾਵ 9-10 ਸਾਲ ਹੋ ਗਏ ਇੱਥੇ ਅੱਗੇ ਜੋ ਜ਼ਮੀਨ ਲਈ ਗਈ ਹੈ ਉਸ ਦਿਨ ਮੈਂ ਜੋ ਦੱਸਿਆ ਸੀ ਵੈਸੇ ਹੈ ਕਿ ਟਰੱਸਟ ਦੇ ਨਾਂ ਜ਼ਮੀਨ ਹੁਣ ਤੱਕ 65 ਏਕੜ ਹੋ ਗਈ ਹੈ ਜਿੱਥੇ ਅਸਥਾਨ ਬਣਨਾ ਹੈ ਉੱਥੇ ਕਰੀਬ 19-20 ਏਕੜ ਜ਼ਮੀਨ ਹੈ 5-4 ਏਕੜ ਹੋਰ ਦੀ ਗੱਲ ਹੋ ਰਹੀ ਹੈ ਉਹ ਬਹੁਤ ਜ਼ਰੂਰੀ ਹੈ ਫਿਰ ਉਹਦੇ ਨਕਸ਼ੇ ਬਣਨਗੇ ਮੈਂ ਨਹੀਂ ਚਾਹੁੰਦਾ ਕਿ ਅਸੀਂ ਕਾਨੂੰਨ ਤੋਂ ਬਾਹਰ ਜਾਈਏ ਕੋਈ ਵੀ ਆਪਣੇ ਆਪ ਕਰੀਏ ਕਿਉਂਕਿ ਜੋ ਕਾਨੂੰਨ ਹੈ ਉਹਦੇ ਅਨੁਸਾਰ ਅਸੀਂ ਚੱਲਣਾ ਚਾਹੁੰਦੇ ਹਾਂ ਉਹਦੇ ਨਕਸ਼ੇ ਬਣ ਕੇ